दंडवत बंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि कवि संतोख सिंह जी दस रहे सन कि सतगुरु गोविंद सिंह सच्चे पातशाह जी तो बगैर जेड़े सतगुरां दे सिख ने ਉਹ ਜਾਂਦੇ ਨੇ ਘਾਹ ਪੱਠਾ ਆਦਿਕ ਉਹ ਪਿੰਡਾਂ ਦੇ ਵਿੱਚੋਂ ਲੈ ਕੇ ਆਉਂਦੇ ਨੇ ਕਈਆਂ ਦੇ ਨਾਲ ਜ਼ੋਰ ਜ਼ਬਰਦਸਤੀ ਵੀ ਕੀਤੀ ਜਾਂਦੀ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਗ੍ਰਾਮਣ ਕੇ ਨਾਰੇ ਮਤਾਮਣ ਕੇ ਦੁੱਖ ਪਾਰ ਨਾਹਿਨ ਆਰਾਮ ਪਾਏ ਜਾਤ ਹੈ ਪੁਕਾਰ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡਾਂ ਦੇ ਲੋਕਾਂ ਨੇ ਇਸ ਤਰ੍ਹਾਂ ਬਹੁਤ ਸਾਰਾ ਜਦੋਂ ਦੁੱਖ ਮੰਨਿਆ ਤੇ ਫੇਰ ਉਹ ਆਰਾਮ ਨਹੀਂ ਲੈਂਦੇ, ਉਹ ਜਾ ਕੇ ਪੁਕਾਰ ਕਰਦੇ ਨੇ ਰਾਜੇ ਭੀਮ ਚੰਦ ਨੂੰ, ਕਿਉਂਕਿ ਸਾਰੇ ਦੇ ਸਾਰੇ ਇਹ ਜਿਹੜੇ ਪਿੰਡ ਨੇ ਇਹ ਕਹਿਲੂਰ ਦੀ ਭਾਵ ਕੇ ਬਿਲਾਸਪੁਰ ਦੀ ਰਿਆਸਤ ਦੇ ਵਿੱਚ ਪੈਂਦੇ ਨੇ ਤੇ ਸਾਰਿਆਂ ਦਾ ਵੱਡਾ ਰਾਜਾ ਉਸ ਰਿਆਸਤ ਦਾ ਭੀਮ ਚੰਦ ਹੈ। ਇਸ ਕਰਕੇ ਲੋਕ ਰਾਜੇ ਭੀਮ ਚੰਦ ਨੂੰ ਜਾ ਕੇ ਫਰਿਆਦ ਕਰਦੇ ਨੇ। ਉੱਚੇ ਮੁਖ ਗਾਵਨ ਨਿਜ ਰਾਜੇ ਕੋ ਸੁਨਾ ਮੈਂ ਕੂਕ ਲੇਤ ਨਿਤ ਮਾਮਲਾ ਨਾ ਹੋਏ ਰੱਖ ਵਾਰ ਕੋ। ਕਵੀ ਜੀ ਲਿਖਦੇ ਨੇ ਕਿ ਉੱਚੀ ਉੱਚੀ ਜਾ ਕੇ ਉਹ ਰਾਜੇ ਨੂੰ ਆਪਣੀਆਂ ਗੱਲਾਂ ਦੱਸਦੇ ਨੇ, ਕੂਕ ਕੇ ਸੁਣਾਉਂਦੇ ਨੇ। ਇਹ ਵੀ ਕਹਿੰਦੇ ਨੇ ਲੇਤ ਨਿਤ ਮਾਮਲਾ ਨਾ ਹੋਏ ਰਖਵਾਰ ਕੋ, ਭਾਵ ਕੇ ਨਿਤ ਹੀ ਤੁਸੀਂ ਸਾਡੇ ਤੋਂ ਮਾਮਲਾ ਲੈਂਦੇ ਹੋ ਪਰ ਤੁਸੀਂ ਰੱਖਿਆ ਸਾਡੀ ਹੁਣ ਕਿਉਂ ਨੀ ਕਰਦੇ। ਗੁਰੂ ਦਾ ਲਿਆਵੇ ਵੱਡ ਧੁੰਦ ਕੋਈ ਉਠਾਵੇ ਦੇਸ਼ ਲੂਟ ਕੋ ਮਚਾਵੇ ਫਿਰ ਹੀਰੇ ਘਰ ਬਾਰ ਕੋ। ਲੋਕੀ ਜਾ ਕੇ ਰਾਜੇ ਨੂੰ ਕਹਿੰਦੇ ਨੇ ਕਿ ਗੁਰੂ ਦਾ ਦਲ ਆਉਂਦਾ ਹੈ, ਗੁਰੂ ਦੀ ਫੌਜ ਆਉਂਦੀ ਹੈ, ਉਹ ਬਹੁਤ ਵੱਡਾ ਉਪਦਰਵ ਪੈਦਾ ਕਰਦੀ ਹੈ, ਲੁੱਟ ਮਚਾਉਂਦੀ ਹੈ, ਫਿਰ ਹੀਰੇ ਘਰ ਬਾਰ ਕੋ, ਭਾਵ ਕੇ ਖਾਣ ਪੀਣ ਦਾ ਸਮਾਨ ਘਰਾਂ ਦੇ ਵਿੱਚੋਂ ਰਿੱਧਾ ਪੱਕਾ ਕੜਿਆ ਜੰਮਿਆ ਉਹ ਲੈ ਲੈਂਦੇ ਹਨ। ਅੱਗੇ ਇਸ ਦਾ ਵੇਰਵਾ ਦਿੰਦੇ ਹਨ। ਘਾਸ ਹੋਣਾ ਛੋਰਾਂ ਦੁੱਧ ਦਧੀ ਕੋ ਟੋਰਾਂ ਬਹੁ ਬਾਸਨ ਕੋ ਫੋਰਾਂ ਤ੍ਰਾਸ ਦੇਤ ਨਾਰ ਨਾਰ ਕੋ। ਲੋਕੀ ਫਰਿਆਦਾਂ ਕਰਦੇ ਨੇ ਕਿ ਘਰ ਦੀਆਂ ਚੀਜ਼ਾਂ ਨੂੰ ਉਹ ਛੱਡਦੇ ਨਹੀਂ ਹਨ। ਘਾਸ ਹੋਣਾ ਛੋਰਾ ਭਾਵ ਕੇ ਜਿਹੜਾ ਘਾਹ ਪੱਠਾ ਹੈ ਉਹ ਵੀ ਨਹੀਂ ਛੱਡਦੇ। ਦੁੱਧ ਦੱਧ ਹੋ ਕੋ ਟੋਰਾ ਇਸ ਤੋਂ ਇਲਾਵਾ ਦੁੱਧ ਤੇ ਦਹੀਂ ਵੀ ਉਹ ਘਰ ਦੇ ਵਿੱਚ ਰਹਿਣ ਨਹੀਂ ਦਿੰਦੇ। ਇਸ ਤੋਂ ਇਲਾਵਾ ਕਈ ਵਾਰੀ ਉਹ ਸਾਡੇ ਘਰਾਂ ਦੇ ਭਾਂਡਿਆਂ ਨੂੰ ਵੀ ਭੰਨ ਜਾਂਦੇ ਨੇ। ਇਸ ਤਰੀਕੇ ਦੇ ਨਾਲ ਲੋਕਾਂ ਨੇ ਰਾਜੇ ਭੀਮ ਚੰਦ ਨੂੰ ਫਰਿਆਦਾਂ ਕੀਤੀਆਂ। ਕਿਸ ਤਰ੍ਹਾਂ ਦੀ ਤੁੰਮ ਪਾਈ ਇਸ ਗੱਲ ਨੂੰ ਬਿਆਨ ਕੀਤਾ ਹੈ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਆਂ ਨੇ ਇਸ ਪ੍ਰਕਾਰ। ਪੀਣ ਵਿੱਚ ਆਨੰਦਪੁਰ ਰਹਿ ਬਹੁਤੀ, ਸਿੱਖ ਖੁੱਲੀ ਆਜ਼ਾਦੀ ਦੀ ਕਾਰ ਕਰਦੇ, ਜੰਗੀ ਜੰਗ ਦੇ ਨਿਤ ਵਿਹਾਰ ਕਰਦੇ, ਭਗਤ ਬੈਠ ਕੇ ਯਾਦ ਕਰਤਾਰ ਕਰਦੇ, ਨੰਗੇ ਭੁੱਖੇ ਹਜ਼ਾਰਾਂ ਗੁਜ਼ਾਰਾ ਕਰਦੇ, ਸਤਿਗੁਰੂ ਜੀ ਧਰਮ ਪ੍ਰਚਾਰ ਕਰਦੇ, ਮਾਇਆ ਰੋਜ਼ ਬੇਅੰਤ ਹੀ ਆ ਜਾਵੇ, ਅੱਗੋਂ ਖਰਚ ਵੀ ਬੇਸ਼ੁਮਾਰ ਕਰਦੇ, ਦਾਣਾ ਘਿਓ ਮਿੱਠਾ ਰਸਦ ਕਾ ਬਾਲਣ, ਜਿਵੇਂ ਮਿਲਦਾ ਲੈ ਗੁਜ਼ਾਰ ਕਰਦੇ, ਹੋਰ ਸਭ ਚੀਜ਼ਾਂ ਬਾਹਰੋਂ ਆ ਜਾਵਣ, ਜਿਵੇਂ ਹੋਵੇ ਤਿਵੇਂ ਨਿਰਬਾ ਕਰਦੇ, ਬਾਲਣ ਕਾਸ ਇਹ ਪਾਸ ਦੇ ਜੰਗਲਾਂ ਤੋਂ, ਕੱਠਾ ਨਿਤ ਹੀ ਸਿੱਖ ਹੁਸ਼ਿਆਰ ਕਰਦੇ, ਕੱਚੇ ਅਕਲ ਦੇ ਲੋਕ ਪਹਾੜੀਏ ਜੋ, ਸਿੱਖਾਂ ਨਾਲ ਕੁਪਤ ਰਿਹਾੜ ਕਰਦੇ, ਇਹੋ ਕੁਪਤ ਇਸੇ ਤਰ੍ਹਾਂ ਰਹੇ ਲੱਗਾ, ਰਾਜੇ ਪਾਸ ਜਾ ਨਿਤ ਪੁਕਾਰ ਕਰਦੇ, ਸਾਨੂੰ ਗੁਰੂ ਦੇ ਸਿੱਖ ਕਰਤਾਰ ਸਿੰਘਾ, ਵਸਣ ਦੇਵ ਦੇ ਨਹੀਂ ਖੁਆਰ ਕਰਦੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੂੰ ਲੋਕਾਂ ਨੇ ਜਾ ਕੇ ਆਖਿਆ ਹੈ ਕਿ ਸਾਨੂੰ ਗੁਰੂ ਦੇ ਸਿੱਖ ਘਰਾਂ ਦੇ ਵਿੱਚ ਵਸਣ ਨਹੀਂ ਦਿੰਦੇ, ਉਹ ਸਾਨੂੰ ਬਹੁਤ ਸਾਰਾ ਖੁਆਰ ਕਰਦੇ ਨੇ, ਸਾਡੇ ਘਰਾਂ ਦੇ ਵਿੱਚੋਂ ਚੀਜ਼ਾਂ ਚੁੱਕ ਕੇ ਲੈ ਜਾਂਦੇ ਨੇ, ਕਈ ਵਾਰੀ ਸਾਡੇ ਘਰਾਂ ਦੇ ਭਾਂਡਿਆਂ ਨੂੰ ਭੰਨ ਦਿੰਦੇ ਨੇ, ਤੋੜ ਦਿੰਦੇ ਨੇ। ਇਸ ਤਰ੍ਹਾਂ ਰਾਜੇ ਦੇ ਕੋਲ ਫਰਿਆਦਾਂ ਪਹੁੰਚੀਆਂ। ਸੁਣ ਭੀਮ ਚੰਦ ਗਣ ਸੈਲ ਕੋ ਨਰਿੰਦ ਮਹਾ, ਪ੍ਰਭ ਕੋ ਬਿਲੰਦ ਜਾਣ ਧਰ ਮੁਖ ਮੌਣ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਸਾਰਿਆਂ ਦੀਆਂ ਫਰਿਆਦਾਂ ਨੂੰ ਸੁਣਦਾ ਹੈ, ਪਰ ਤਾਂ ਵੀ ਉਹ ਚੁੱਪ ਹੀ ਰਹਿੰਦਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਪ੍ਰਤਾਪ ਨੂੰ ਉਹ ਜਾਣਦਾ। ਪ੍ਰਜਾ ਦੁੱਖ ਪਾਵੇ ਬਾਰ ਬਾਰ ਹੀ ਸੁਣਾਵੇ ਕੂਕ, ਕਿਉਂ ਨਾ ਸੁਣੇ ਪੂਪ ਕਿਨੋ ਦੇਸ਼ ਕੋ ਅਨਿਆਇ ਹੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਜਾ ਦੁੱਖ ਪਾ ਰਹੀ ਹੈ, ਇਸ ਕਰਕੇ ਬਾਰ ਬਾਰ ਲੋਕ ਜਾ ਕੇ ਰਾਜੇ ਦੇ ਕੋਲ ਫਰਿਆਦਾਂ ਕਰਦੇ ਨੇ ਤੇ ਕਹਿੰਦੇ ਨੇ, ਕਿਉਂ ਨਾ ਸੁਣੇ ਭੂਪ ਕਿਨੋ ਦੇਸ਼ ਨਾ ਨਿਆਇ ਕੋ। ਕਹਿੰਦੇ ਨੇ, ਹੇ ਰਾਜਾ, ਤੂੰ ਸਾਡੀਆਂ ਫਰਿਆਦਾਂ ਨੂੰ ਸੁਣਦਾ ਹੈ, ਪਰ ਉਹਦੇ ਉੱਤੇ ਕੋਈ ਅਮਲ ਨਹੀਂ ਕਰਦਾ, ਭਾਵ ਕਿ ਤੇਰੇ ਦੇਸ਼ ਦੇ ਵਿੱਚ, ਤੇਰੀ ਇਸ ਰਿਆਸਤ ਦੇ ਵਿੱਚ ਅਨਿਆ ਹੋ ਰਿਹਾ, ਨਿਆਂ ਦੀ ਗੱਲ ਤੂੰ ਕਿਉਂ ਨਹੀਂ ਕਰਦਾ। ਹਿਰਦੈ ਪਛਤਾਏ ਕੁਛ ਬਸ ਨਾ ਬਸਾਏ, ਜਬ ਬਲ ਕੋ ਵਿਚਾਰ ਸਤ ਗੁਰ ਉਰ ਪਾਉਣ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਕਾਂ ਦੀਆਂ ਗੱਲਾਂ ਨੂੰ ਸੁਣ ਕੇ ਰਾਜਾ ਭੀਮ ਚੰਦ ਪਛਤਾਉਂਦਾ ਬਹੁਤ ਹੈ, ਪਰ ਰਾਜੇ ਭੀਮ ਚੰਦ ਦਾ ਕੋਈ ਵਸ ਨਹੀਂ ਚੱਲਦਾ। ਜਦੋਂ ਉਹ ਵਿਚਾਰਦਾ ਹੈ ਆਪਣੀ ਤੇ ਗੁਰੂ ਦੀ ਤਾਕਤ ਨੂੰ, ਤੇ ਉਸ ਨੂੰ ਲੱਗਦਾ ਕਿ ਮੇਰੀ ਤਾਕਤ ਗੁਰੂ ਦੇ ਅੱਗੇ ਤੁੱਛ ਹੈ। ਫਤਿਹ ਸ਼ਾਹ ਸੰਗ ਜੰਗ ਕਿਨੋ ਅੰਗ ਭੰਗ ਪਟ, ਆਵਣੀ ਸੁਰੰਗ ਰੰਗ ਕਿਨ ਥਲ ਤੌਣ ਕੋ। ਜਦੋਂ ਵਿਚਾਰ ਕਰਦਾ ਹੈ ਤੇ ਫਿਰ ਰਾਜੇ ਦੇ ਮਨ ਦੇ ਅੰਦਰ ਉਹ ਖਿਆਲ ਪੈਦਾ ਹੁੰਦਾ ਹੈ ਕਿ ਰਾਜਾ ਫਤਿਹ ਸ਼ਾਹ ਬਹੁਤ ਵੱਡਾ ਜੰਗ ਲੜਿਆ ਸਤਿਗੁਰਾਂ ਦੇ ਨਾਲ, ਜਿਸ ਰਣ ਭੂਮੀ ਦੇ ਵਿੱਚ ਗੁਰੂ ਦੇ ਸੂਰਮਿਆਂ ਨੇ ਰਾਜੇ ਫਤਿਹ ਸ਼ਾਹ ਦੀ ਤੇ ਹੋਰ ਰਾਜਿਆਂ ਦੀ ਸਾਰਿਆਂ ਦੀ ਫੌਜ ਨੂੰ ਹਰਾ ਦਿੱਤਾ। ਮਾਨੋ ਕਿ ਇੰਨਾ ਜ਼ਿਆਦਾ ਖੂਨ ਡੋਲਿਆ ਗਿਆ ਰਣ ਭੂਮੀ ਦੇ ਵਿੱਚ ਕਿ ਅਵਨੀ ਜਿਹੜੀ ਸੀ, ਜਿਹੜੀ ਧਰਤੀ ਸੀ, ਉਹ ਵੀ ਲਹੂ ਰੰਗੀ ਬਣ ਗਈ। ਹੋਏ ਮਨ ਪੀਰ ਕੋਹ ਕਰ ਹੋਏ ਵਜ਼ੀਰ ਕੋ, ਬਿਠਾਇਓ ਤੀਰ ਤੀਰ ਬੀਰ ਆਪਣੇ ਬੁਲਾਏ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਹਨਾਂ ਗੱਲਾਂ ਨੂੰ ਵਿਚਾਰ ਕੇ ਫਿਰ ਰਾਜਾ ਭੀਮ ਚੰਦ ਬਹੁਤ ਜ਼ਿਆਦਾ ਡਰ ਜਾਂਦਾ ਹੈ। ਇੱਕ ਦਿਨ ਫਿਰ ਆਪਣੇ ਵਜ਼ੀਰ ਨੂੰ ਰਾਜੇ ਭੀਮ ਚੰਦ ਨੇ ਆਪਣੇ ਕੋਲ ਬੁਲਾਇਆ। ਇਸ ਤੋਂ ਇਲਾਵਾ ਹੋਰ ਵੀ ਆਪਣੇ ਜਿਹੜੇ ਨਿਕਟਵਰਤੀ ਵਜ਼ੀਰ ਆਦਿਕ ਸਨ, ਉਹਨਾਂ ਨੂੰ ਤੇ ਸ਼ਸਤਰਧਾਰੀ ਸੂਰਮਿਆਂ ਨੂੰ ਵੀ ਸੱਦਿਆ। ਬੂਝੋ ਸਭ ਸੰਗ ਅਬ ਕਰ ਕੌਣ ਢੰਗ, ਕਹੋ ਪ੍ਰਜਾ ਸੁਖ ਭੰਗ ਪਇਓ ਆਪਣੀ ਸਗਲ ਠੌਰ। ਸਾਰੀ ਸਭਾ ਨੂੰ ਬੁਲਾ ਕੇ ਫਿਰ ਰਾਜਾ ਭੀਮ ਚੰਦ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਦੱਸੋ ਸਾਰੇ ਦੇ ਸਾਰੇ ਹੁਣ ਕਿਹੜਾ ਢੰਗ ਵਰਤੀਏ, ਕਿਉਂਕਿ ਸਾਡੀ ਰਿਆਸਤ ਦੇ ਵਿੱਚ ਜਿਹੜੀ ਸਾਡੀ ਪ੍ਰਜਾ ਵਸਦੀ ਹੈ ਉਹਦੇ ਸੁੱਖ ਦੂਰ ਹੋ ਗਏ ਨੇ। ਸੁਖ ਭੰਗ ਪਾਇਓ ਆਪਣੀ ਸਗਲ ਠੌਰ, ਭਾਵ ਕਿ ਆਪਣੀਆਂ ਸਾਰੀਆਂ ਥਾਵਾਂ ਤੇ ਪ੍ਰਜਾ ਦਾ ਸੁਖ ਨਾਸ ਹੋ ਗਿਆ। ਜੰਗ ਹੁਣ ਨਾ ਬਣ ਰਸ ਰੰਗ ਹੋਏ ਨਾ ਬਣ, ਕੁਛ ਮੌਣ ਹੁਣ ਨਾ ਬਣ ਨਿਤ ਮਾਚਤ ਯਦ ਕਰੌਰ। ਰਾਜਾ ਭੀਮ ਚੰਦ ਕਹਿੰਦਾ ਕਿ ਗੁਰੂ ਦੇ ਸੂਰਮਿਆਂ ਨੇ ਇੰਨਾ ਜ਼ਿਆਦਾ ਉਪਦਰਵ ਪੈਦਾ ਕੀਤਾ ਹੋਇਆ ਕਿ ਸਾਡੇ ਤੋਂ ਉਹ ਰੋਕੇ ਨਹੀਂ ਜਾ ਰਹੇ। ਜੰਗ ਹੁਣ ਨਾ ਬਣ, ਭਾਵ ਕੇ ਜੰਗ ਵੀ ਅਸੀਂ ਲੜ ਨਹੀਂ ਸਕਦੇ, ਕਿਉਂਕਿ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਰਾਜਾ ਫਤਿਹ ਸ਼ਾਹ ਲੜਿਆ ਪਰ ਉਹ ਹਾਰ ਗਿਆ। ਰਸ ਰੰਗ ਹੈ ਨਾ ਬਣ, ਇਸ ਤੋਂ ਇਲਾਵਾ ਪਿਆਰ ਵਾਲਾ ਜਿਹੜਾ ਮੇਲ ਹੈ ਉਹ ਵੀ ਗੁਰੂ ਦੇ ਨਾਲ ਬਣ ਨਹੀਂ ਸਕਦਾ, ਕਿਉਂਕਿ ਪਹਿਲਾਂ ਹੀ ਵਿਰੋਧ ਵਧਿਆ ਹੋਇਆ। ਕੁਛ ਮੌਣ ਹੁਣ ਨਾ ਬਣ, ਪਰ ਤਾਂ ਵੀ ਰਾਜਾ ਕਹਿੰਦਾ ਕਿ ਚੁੱਪ ਕਰਕੇ ਵੀ ਅਸੀਂ ਬਹਿ ਨਹੀਂ ਸਕਦੇ। ਨਿਤ ਮਾਚਤ ਅਧ ਕਰੌਰ, ਬਹੁਤਾ ਜ਼ਿਆਦਾ ਰੌਲਾ ਪ੍ਰਜਾ ਦੇ ਵਿੱਚ ਮਚ ਰਿਹਾ ਹੈ, ਇਸ ਕਰਕੇ ਅਸੀਂ ਨਾ ਲੜ ਸਕਦੇ ਹਾਂ, ਨਾ ਮਿਲਾਪ ਕਰ ਸਕਦੇ ਹਾਂ ਤੇ ਨਾ ਹੀ ਚੁੱਪ ਬੈਠ ਸਕਦੇ ਹਾਂ। ਕਹੋ ਕਹਾ ਕਰ ਜੋ ਕਲੇਸ਼ਨ ਕੋ ਹਰ ਅਬ, ਕਹਾ ਲੱਗ ਡਰ ਹੈ ਸੋਡੀ ਬੰਸ ਸੀਸ ਮੌਰ। ਰਾਜਾ ਭੀਮ ਚੰਦ ਕਹਿੰਦਾ ਕਿ ਦੱਸੋ ਹੁਣ ਕੀ ਕਰੀਏ, ਐਸਾ ਕਿਹੜਾ ਯਤਨ ਅਪਣਾਈਏ ਕਿ ਜਿਹਦੇ ਨਾਲ ਸਾਰੇ ਦੇ ਸਾਰੇ ਕਲੇਸ਼ ਦੂਰ ਹੋ ਜਾਣ। ਅਜੇ ਕੋਈ ਬੋਲਿਆ ਨਹੀਂ ਸੀ, ਫਿਰ ਆਪ ਹੀ ਰਾਜਾ ਭੀਮ ਚੰਦ ਕਹਿੰਦਾ ਕਹਾ ਲੱਗ ਡਰ ਹੈਰ ਸੋਡੀ ਬੰਸ ਸੀਸ ਮੌਰ। ਰਾਜਾ ਭੀਮ ਚੰਦ ਕਹਿੰਦਾ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਆਉਂਦਾ ਕਿ ਸਾਨੂੰ ਦੁਬਾਰਾ ਗੁਰੂ ਦੇ ਨਾਲ ਜੰਗ ਲੜਨਾ ਚਾਹੀਦਾ, ਕਿਉਂਕਿ ਕਿੰਨਾ ਚਿਰ ਤੱਕ ਅਸੀਂ ਇਸੇ ਤਰੀਕੇ ਦੇ ਨਾਲ ਚੁੱਪ ਨੂੰ ਧਾਰਨ ਕਰਕੇ ਬੈਠੇ ਰਵਾਂਗੇ, ਸੋਡੀਆਂ ਦਾ ਜਿਹੜਾ ਸਰਮੌਰ ਗੁਰੂ ਹੈ ਉਹਦਾ ਸਾਹਮਣਾ ਤੇ ਕਰਨਾ ਪਏਗਾ। ਸੁਣ ਕੇ ਵਜ਼ੀਰ ਬੈਠ ਤੀਰ ਦੀਨ ਤੀਰ ਓਰ, ਤਾਜੋ ਬਹੁ ਪੀਰ ਗੁਰ ਪੀਰਨ ਕੋ ਪੀਰ ਜਨ। ਜਦੋਂ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਜਿਹੜਾ ਰਾਜੇ ਦਾ ਸਿਆਣਾ ਮੁੱਖ ਵਜ਼ੀਰ ਸੀ, ਜਿਹੜਾ ਕਿ ਰਾਜੇ ਦੇ ਲਾਗੇ ਹੀ ਬੈਠਾ ਸੀ, ਉਹਨੇ ਧੀਰਜਤਾ ਦੇ ਨਾਲ ਆਖਿਆ ਤਾਜੋ ਬਹੁ ਪੀਰ ਗੁਰ ਪੀਰਨ ਕੋ ਪੀਰ ਜਾਣ। ਰਾਜੇ ਭੀਮ ਚੰਦ ਨੂੰ ਵਜ਼ੀਰ ਕਹਿੰਦਾ ਕਿ ਤੁਸੀਂ ਆਪਣੇ ਮਨ ਦੀ ਜਿਹੜੀ ਬਹੁਤੀ ਪੀੜਾ ਹੈ ਉਸ ਨੂੰ ਦੂਰ ਕਰ ਦਿਓ, ਕਿਉਂਕਿ ਜਿਹੜਾ ਗੁਰੂ ਹੈ ਨਾ ਉਹ ਤੇ ਪੀਰਾਂ ਦਾ ਪੀਰ ਹੈ। ਮੇਲਣ ਪਲੇ ਰੋ ਅਬ ਨਿੱਕੇ ਮਤ ਮੇਰੋ ਸ਼ੁਭ, ਪ੍ਰਭੂ ਕੇ ਦਰਸ ਹੇਰੋ ਚਲੋ ਚਿਤ ਚਿੰਤ ਹਨ। ਰਾਜੇ ਦਾ ਵਜ਼ੀਰ ਕਹਿੰਦਾ ਕਿ ਲੜਾਈ ਦੀ ਗੱਲ ਤੇ ਬਿਲਕੁਲ ਵੀ ਛੇੜੋ ਨਾ, ਬਿਲਕੁਲ ਵੀ ਲੜਾਈ ਦੀ ਗੱਲ ਸੋਚਣੀ ਤੱਕ ਨਹੀਂ ਚਾਹੀਦੀ। ਕਹਿੰਦਾ ਕਿ ਜੇਕਰ ਤੁਸੀਂ ਮੇਰੀ ਸਲਾਹ ਮੰਨਦੇ ਹੋ ਤੇ ਮੇਰੇ ਮਨ ਦੇ ਵਿੱਚ ਇਹ ਸਲਾਹ ਆਉਂਦੀ ਹੈ ਕਿ ਤੁਹਾਨੂੰ ਗੁਰੂ ਦੇ ਨਾਲ ਮਿਲਾਪ ਕਰ ਲੈਣਾ ਚਾਹੀਦਾ, ਉਹਨਾਂ ਨੂੰ ਜਾ ਕੇ ਮਿਲਣਾ ਚਾਹੀਦਾ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਜੇਕਰ ਰਾਜਾ ਸਾਹਿਬ ਇਸ ਤਰ੍ਹਾਂ ਕਰੋਗੇ ਤੇ ਤੁਹਾਡੇ ਚਿੱਤ ਦੀ ਚਿੰਤਾ ਮੁੱਕ ਜਾਏਗੀ। ਸੁਖ ਨਾ ਬਖੇਰ ਵਿੱਚ ਦੁਖੀ ਹੋਏ ਉੱਚ ਨੀਚ, ਨੇਹ ਨੀਰ ਸੀਚ ਵਧੈ ਮੋਦ ਤਰਲ ਮਹਾਨ ਹੈ। ਉਸ ਵੇਲੇ ਵਜ਼ੀਰ ਨੇ ਪ੍ਰਮਾਣ ਵੀ ਦਿੱਤਾ ਤੇ ਸਮਝਾਉਣ ਦਾ ਯਤਨ ਕਰਦਾ ਹੈ, ਕਹਿੰਦਾ ਹੈ ਕਿ ਸੁਖ ਕਦੇ ਵੀ ਬਖੇੜੇ ਦੇ ਵਿੱਚ ਜੰਗ ਦੇ ਵਿੱਚ ਨਹੀਂ ਹੁੰਦਾ, ਭਾਵ ਕਿ ਦੁੱਖ ਹੀ ਮਿਲਦੇ ਨੇ, ਭਾਵੇਂ ਕੋਈ ਉੱਚਾ ਹੋਵੇ ਭਾਵੇਂ ਕੋਈ ਨੀਵਾਂ ਹੋਵੇ, ਜੰਗ ਦੇ ਵਿੱਚ ਕੋਈ ਸੁਖ ਦੀ ਗੱਲ ਨਹੀਂ ਹੈ। ਨੇਹ ਨੀਰ ਸੀਚ ਵਧੈ ਮੋਦ ਤਰਲੇ ਮਹਾਨ ਹੈ। ਪ੍ਰਮਾਣ ਦਿੱਤਾ ਉਸ ਵੇਲੇ, ਕਹਿੰਦਾ ਹੈ ਕਿ ਉੱਚੇ ਤੇ ਨੀਵਿਆਂ ਨੂੰ ਸਾਰਿਆਂ ਨੂੰ ਬਖੇੜਾ ਹੁੰਦਾ ਦੁੱਖ ਦੇ ਵਿੱਚ ਜੰਗ ਦੇ ਵਿੱਚ, ਪਰ ਪ੍ਰੇਮ ਦਾ ਜਲ ਸਿੰਚਨ ਕਰਨ ਤੇ ਖੁਸ਼ੀ ਦਾ ਬ੍ਰਿਛ ਬਹੁਤ ਜ਼ਿਆਦਾ ਵਧਦਾ ਹੈ। ਜੇਕਰ ਪ੍ਰੇਮ ਦਾ ਪਾਣੀ ਪਾਇਆ ਜਾਵੇ ਤੇ ਜਿਹੜਾ ਖੁਸ਼ੀ ਦਾ ਰੁੱਖ ਹੈ ਨਾ ਉਹ ਬਹੁਤ ਜ਼ਿਆਦਾ ਪ੍ਰਫੁੱਲਤ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਜੇਕਰ ਤੁਸੀਂ ਇਸ ਖੁਸ਼ੀ ਦੇ ਰੁੱਖ ਨੂੰ ਬਹੁਤ ਜ਼ਿਆਦਾ ਵੱਡਾ ਤੇ ਹਰਿਆ ਭਰਿਆ ਦੇਖਣਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਚਾਹੀਦਾ ਕਿ ਪ੍ਰੇਮ ਦਾ ਪਾਣੀ ਪਾਓ। ਪ੍ਰੇਮ ਦੇ ਪਾਣੀ ਦੇ ਨਾਲ ਇਹ ਬੂਟਾ ਹਰਿਆ ਭਰਿਆ ਰਹੇਗਾ, ਪਰ ਜੇਕਰ ਜੰਗ ਦੀ ਗੱਲ ਕਰੋਗੇ ਤੇ ਫਿਰ ਇਹ ਬੂਟਾ ਸੁੱਕ ਜਾਏਗਾ, ਮੁਰਝਾ ਜਾਏਗਾ। ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਵਜ਼ੀਰ ਨੇ। ਪ੍ਰਜਾ ਯਾਰੇ ਆਪਣੇ ਕਲਿਆਣ ਕੋ ਪਛਾਣ ਕਰ, ਬੈਰ ਤਜ ਦੀਜੀਏ ਨਾ ਖਿਜੀਏ ਵਿਚਾਰਵਾਨ। ਵਜ਼ੀਰ ਕਹਿੰਦਾ ਕਿ ਜੇਕਰ ਆਪਣੀ ਪ੍ਰਜਾ ਦਾ ਕਲਿਆਣ ਚਾਹੁੰਦੇ ਹੋ, ਆਪਣੀ ਪ੍ਰਜਾ ਨੂੰ ਰਈਅਤ ਨੂੰ ਸੌਖਾ ਤਰੀਕੇ ਦੇ ਨਾਲ ਵਸਦਾ ਦੇਖਣਾ ਚਾਹੁੰਦੇ ਹੋ ਤੇ ਫੇਰ ਤੁਹਾਨੂੰ ਗੁਰੂ ਦੇ ਨਾਲ ਵੈਰ ਛੱਡਣਾ ਪਵੇਗਾ। ਵੈਰ ਤਾਂ ਜਦੀਜੀਏ ਨਾ ਖਿਜੀਏ ਵਿਚਾਰਵਾਨ। ਵਜ਼ੀਰ ਕਹਿੰਦਾ ਰਾਜੇ ਭੀਮ ਚੰਦ ਨੂੰ ਕਿ ਤੁਸੀਂ ਬਹੁਤ ਵਿਚਾਰਵਾਨ ਹੋ, ਬੁੱਧੀਮਾਨ ਹੋ, ਇਸ ਕਰਕੇ ਮੇਰੀ ਗੱਲ ਨੂੰ ਮੰਨੋ ਤੇ ਗੁਰੂ ਦੇ ਨਾਲ ਜਿਹੜਾ ਵੈਰ ਹੈ ਨਾ ਉਹਨੂੰ ਛੱਡ ਦਿਓ, ਖਿਜੋ ਨਾ, ਕਿਉਂਕਿ ਜੇਕਰ ਗੁਰੂ ਦੇ ਨਾਲ ਮਿਲਾਪ ਕਰੋਗੇ ਤੇ ਗੁਰੂ ਨੂੰ ਜਾ ਕੇ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਸਿੰਘਾਂ ਨੂੰ ਉਹ ਰੋਕਣ ਤਾਂ ਕਿ ਪ੍ਰਜਾ ਦੇ ਵਿੱਚ ਉਹ ਬਹੁਤਾ ਜ਼ਿਆਦਾ ਬਖੇੜਾ ਪੈਦਾ ਨਾ ਕਰਨ। ਬੈਠੇ ਨਾਰੇ ਆਣ ਜੇ ਸਭ ਹੂੰ ਬਖਾਣ ਕੀਨ, ਭਾਖਤ ਵਜ਼ੀਰ ਨਿਕੋ ਮਤ ਸੁਖ ਦਾਇਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਜ਼ੀਰ ਨੇ ਰਾਜੇ ਭੀਮ ਚੰਦ ਨੂੰ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ। ਸਭਾ ਦੇ ਵਿੱਚ ਹੋਰ ਵੀ ਜਿਹੜੇ ਆਦਮੀ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੇ ਵਜ਼ੀਰ ਦੀ ਗੱਲ ਦੀ ਪ੍ਰੋੜਤਾ ਕੀਤੀ ਹੈ, ਪੁਸ਼ਟੀ ਕੀਤੀ ਹੈ। ਉਹ ਕਹਿੰਦੇ ਨੇ ਕਿ ਜੋ ਤੁਹਾਨੂੰ ਸਲਾਹ ਵਜ਼ੀਰ ਨੇ ਦਿੱਤੀ ਹੈ ਇਹ ਬਹੁਤ ਚੰਗੀ ਸਲਾਹ ਹੈ। ਸਾਰੇ ਕਹਿੰਦੇ ਨੇ ਕਿ ਅਸੀਂ ਵਜ਼ੀਰ ਦੀ ਸਲਾਹ ਦਿੱਤੀ ਹੋਈ ਦੇ ਨਾਲ ਸਹਿਮਤ ਹਾਂ, ਇਸੇ ਕਰਨ ਦੇ ਨਾਲ ਹੀ ਸੁਖ ਹੋ ਸਕਦਾ। ਭੇਜੀਏ ਵਕੀਲ ਕੋ ਸੁਸ਼ੀਲ ਕੋ ਜਨਾਏ ਤਾਂ, ਸੰਦ ਕਰ ਆਏ ਹੈ ਨ ਹੋਏ ਜੰਗ ਕਾਏ ਕੋ। ਸਾਰੇ ਕਹਿੰਦੇ ਨੇ ਕਿ ਤੁਸੀਂ ਆਪਣੇ ਇੱਕ ਵਕੀਲ ਨੂੰ, ਆਪਣੇ ਇੱਕ ਦੂਤ ਨੂੰ ਭੇਜੋ ਜਿਹੜਾ ਕਿ ਸੁਸ਼ੀਲ ਭਾਵ ਦੇ ਨਾਲ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰੇ, ਸੰਦ ਕਰ ਆਏ ਹੈ ਤਾਂ ਕਿ ਸੰਧੀ ਭਾਵ ਕੇ ਮਿਲਾਪ ਦਾ ਉਹ ਕੰਮ ਬਣਾ ਕੇ ਆਵੇ, ਨਾ ਹੋਏ ਜੰਗ ਕਾਏ ਕੋ ਤਾਂ ਕਿ ਨਾ ਕੋਈ ਜੰਗ ਹੋਵੇ ਤੇ ਨਾ ਹੀ ਜੰਗ ਭੂਮੀ ਦੇ ਵਿੱਚ ਕੋਈ ਮਾਰਿਆ ਜਾਵੇ। ਸੋਨੋ ਅਵਨੀ ਪਨਿਤ ਬਸਨ ਸਮੀਪ ਕੋ ਹੈ, ਰਸ ਮੈਂ ਆਨੰਦ ਹੋਤ ਸਹਿਜ ਹੀ ਸੁਭਾਏ ਕੋ। ਸਾਰੇ ਦੇ ਸਾਰੇ ਰਾਜੇ ਭੀਮ ਚੰਦ ਨੂੰ ਸਮਝਾਉਂਦੇ ਨੇ ਕਿ ਹੇ ਰਾਜਾ ਸਾਹਿਬ ਸੁਣੋ, ਨਿਤ ਹੀ ਗੁਰੂ ਦਾ ਵਾਸਾ ਤੁਹਾਡੇ ਲਾਗੇ ਹੈ, ਇਸ ਕਰਕੇ ਰਸ ਰੱਖਣਾ ਚਾਹੀਦਾ ਹੈ, ਦੋਵਾਂ ਤਰਫਾਂ ਤੋਂ ਸਹਿ ਸਵਾ ਤੁਹਾਨੂੰ ਮਿਲਾਪ ਕਰਨਾ ਚਾਹੀਦਾ। ਨਾਤਰ ਕਲੇਸ਼ ਕੋ ਵਿਸ਼ੇਸ਼ ਹੀ ਬੇਰਸ ਕਰ, ਰਈਅਤ ਅਸ਼ੇਸ਼ ਕੋ ਨਰੇਸ਼ ਯਾਰ ਪਾਏ ਕੋ। ਕਹਿੰਦੇ ਨੇ ਜੇ ਇਸ ਤਰ੍ਹਾਂ ਨਾ ਕਰੋਗੇ ਤੇ ਜਿਹੜਾ ਕਲੇਸ਼ ਵਧਿਆ ਹੋਇਆ ਇਹ ਵਧਦਾ ਹੀ ਜਾਵੇਗਾ। ਬੇਰਸੀ ਜੇਕਰ ਗੁਰੂ ਦੇ ਨਾਲ ਤੁਹਾਡੀ ਹੋਈ ਰਹੀ ਤੇ ਤੁਹਾਡੀ ਰਈਅਤ ਸਾਰੀ ਦੀ ਸਾਰੀ ਦੁਖੀ ਹੀ ਪਾਏਗੀ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਰਾਜੇ ਤੇ ਦਾਸਾਂ ਦੇ ਰਸ ਨੂੰ ਕਲੇਸ਼ ਦਾ ਵਧਣਾ ਬੇਰਸਾ ਕਰ ਦਿੰਦਾ ਹੈ, ਭਾਵ ਕਿ ਜੇਕਰ ਤੁਸੀਂ ਆਪਣੀ ਪ੍ਰਜਾ ਦਾ ਖਿਆਲ ਨਹੀਂ ਕਰੋਗੇ ਤੇ ਪ੍ਰਜਾ ਵੀ ਤੁਹਾਡਾ ਖਿਆਲ ਨਹੀਂ ਕਰੇਗੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸਾਰਿਆਂ ਨੇ ਰਾਜੇ ਭੀਮ ਚੰਦ ਨੂੰ ਸਮਝਾਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ, ਨਿਤ ਪ੍ਰਜਾ ਦੇ ਲੋਕ ਪੁਕਾਰ ਕਰਦੇ, ਰਾਜਾ ਸੁਣ ਪਖਿਆ ਦਰਬਾਰ ਦੇ ਵਿੱਚ, ਕਈ ਬੋਲ ਕਬੋਲੀਆਂ ਕਰਨ ਲੱਗਾ ਪੈੜਾ ਚੰਦਰਾ ਅਹੰਕਾਰ ਦੇ ਵਿੱਚ, ਪਾਸੋਂ ਉੱਠ ਵਜ਼ੀਰ ਨੇ ਮਤ ਦਿੱਤੀ ਰਾਜਾ ਆਖਾਂ ਜਰਾ ਵਿਚਾਰ ਦੇ ਵਿੱਚ, ਅੱਗੇ ਜੰਗ ਕਰਕੇ ਹੱਥ ਵੇਖ ਆਏ ਭੰਡੀ ਹੋਈ ਸਾਰੇ ਸੰਸਾਰ ਦੇ ਵਿੱਚ, ਗੁਰੂ ਹੁਣ ਵੀ ਦੇਵੇਗਾ ਬਖਸ਼ ਤੁਹਾਨੂੰ, ਮੇਲ ਕਰੋ ਨਹੀਂ ਨਫਾ ਵਗਾੜ ਦੇ ਵਿੱਚ, ਗੁਰੂ ਬਲੀ ਅਵਤਾਰ ਕਰਤਾਰ ਸਿੰਘਾ ਕੰਮ ਸੌਰ ਨੇ ਕਈ ਪਿਆਰ ਦੇ ਵਿੱਚ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਵਜ਼ੀਰ ਨੇ ਮਤ ਦਿੱਤੀ ਹੈ ਕਿ ਜਰਾ ਰਾਜਾ ਸਾਹਿਬ ਵਿਚਾਰ ਕਰੋ, ਅੱਗੇ ਜੰਗ ਕਰਕੇ ਦੇਖ ਹੀ ਲਿਆ, ਸਾਰੇ ਸੰਸਾਰ ਦੇ ਵਿੱਚ ਭੰਡੀ ਹੋਈ ਹੈ, ਜੇਕਰ ਇਸ ਵੇਲੇ ਵੀ ਤੁਸੀਂ ਗੁਰੂ ਦੇ ਨਾਲ ਮਿਲਾਪ ਕਰ ਲਵੋਗੇ ਤੇ ਮੇਰਾ ਮਨ ਕਹਿੰਦਾ ਹੈ ਕਿ ਗੁਰੂ ਤੁਹਾਡੀਆਂ ਗਲਤੀਆਂ ਨੂੰ ਮਾਫ ਕਰ ਦੇਗਾ, ਤੁਹਾਨੂੰ ਬਖਸ਼ ਲਵੇਗਾ ਤੇ ਤੁਹਾਡੇ ਨਾਲ ਮਿਲਾਪ ਕਰ ਲਏਗਾ। ਸੋਹਣਿਓ ਭੀਮ ਚੰਦ ਨੀਕੋ ਮਾਨ ਕੈ, ਬਿਲੰਦ ਮਨ ਕ੍ਰੋਧ ਨਿਕੰਦ ਕੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਜ਼ੀਰ ਦੀਆਂ ਆਖੀਆਂ ਹੋਈਆਂ ਗੱਲਾਂ ਨੂੰ ਰਾਜੇ ਭੀਮ ਚੰਦ ਨੇ ਚੰਗਾ ਜਾਣਿਆ ਤੇ ਫੇਰ ਉਹਦੀ ਗੱਲ ਨੂੰ ਮੰਨ ਗਿਆ। ਕ੍ਰੋਧ ਕੋ ਨਿਕੰਦ ਕੀਨ ਦੂਤ ਕੋ ਪਠਾਇਓ ਹੈ। ਉਸੇ ਵੇਲੇ ਰਾਜੇ ਭੀਮ ਚੰਦ ਨੇ ਆਪਣੇ ਮਨ ਦੇ ਗੁੱਸੇ ਨੂੰ ਦੂਰ ਕੀਤਾ ਤੇ ਦੂਤ ਨੂੰ ਭੇਜਿਆ ਸਤਿਗੁਰਾਂ ਦੇ ਵੱਲ। पाद अरबिंद करो बंधन को बंद हाथ सीमा तरो नाथ पुल चूक बख शायो है। दूत नू ए गल आखी है के जाके मेरे वालों गुरु दे चरणा दे विच अर्ज करो, मैं जड़िया भुला कर चुका हां उन्हां दी जाके माफी मंगो ताकि गुरु जी मैनू माफ कर देन, मैनू बख्श देन। सुंदर अकोर दीन लेकर गमन कीन, चीन के प्रवीण बलि गुरु साम आयो है। कवि संतोख सिंह जी लिखते ने, इस तो अलावा राजे ने दूत दे हाथ बहुत ही सुंदर भेटा भेजी है, फिर सारिया चीजा नू लैके दूत चलिया है। प्रवीण बलि जेडे सतगुरु जी ने उन्हां दे चरणा दे सरण दे विच आखिरकार भेजा होया दूत पहुंच गया। आण के आनंद पोरे आनंद बिलंद हेरियो, सुंदर स्थान मैं सिवर निज पायो है। राजे भीम चंदा जरा दूत है ओ पहुंचया है आनंदपुर नगरी दे विच। जदो आनंदपुर नगरी दे विच पहुंचया ते बहुत ज्यादा हर एक तरफ उसने आनंद ही देखया। सुंदर जगह दे उते उसने अपने डेरा ला लिया। पौर पर पौर दर घर ते सठौर होए, अंतर पठाए सुध करी तिन जाए कै। फिर सतगुरां नू मिलन दे वास्ते जदों गया है ते दरवाजे ते जेड़ा दरबान सी उस दे अगे बेनती कीती है कि कृपा करके सतगुरां नू मेरे आउण दी खबर पहुंचा दिओ कि मैं सतगुरां नू मिलना चाहुंदा। सुन गुर तीर ने हकार लीन तीर तब, सवा बहु बीर ने किहेर सीस न्याय कै। दरबान ने सतगुरां दे चरणां दे विच खबर पहुंचाई है कि हे सच्चे पातशाह जी, राजे भीम चंद दा दूत आया। फिर उस वेले सतगुरु सच्चे पातशाह जी ने उस नू अपने कोल सभा दे विच बुला लिया है। कवि जी लिखते ने कि बहुत सारी वड्डी सभा सूरमियां दी लगी हुई सी जिदे विच सतगुरु जी विराजमान सन। सारियां नू उस वेले राजे दे दूत ने आण के सिर नवाया। बंदन गरिंद कीन पद अरबिंद तुम, कुशल प्रश्न प्रभ पाख्यो है बिठाए कै। दूत कहिंदा है कि सच्चे पातशाह, मैं अपने वल्लों ते अपने राजे भीम चंद दे वल्लों तुहाडे चरणां दे उते नमस्कार करदा हां। सतगुरां ने अपने लागे बिठाया ते सुख सांद दी खबर पुछी ते नाले सतगुरु जी फिर सवाल करदे ने। कहिंदे ने, कौन काज राजे तुम भेजियो है हम पास अब। सतगुरु जी कहिंदे ने कि राजे दा ऐसा केड़ा कार्ज रुक गया है के जिदे वास्ते तेनू साडे कोल उसने भेजिया। पेव को प्रभाव सब दीजै समझायक है। सतगुरु जी दूत नू कहिंदे ने कि सारा भेद ते सारा जिहड़ा प्रभाव है ओह सानू समझा। हाथ जोर दूत कही सुन पर हूत सम, प्रजा को कलेश ते अशेष पुकार कर। हाथ जोड़ के दूत ने कहना शुरू कीता है कि हे सच्चे पातशाह जी, हे इंद्र राजे दे समान सुनो बेनती नू। प्रजा को कलेश ते अशेष ते पुकार कर, पाव के तुहाड्या सिखां ने बड़ी धूम मचाई हुई है, प्रजा नू बहुत ज्यादा कलेश दे रहे ने, इस करके प्रजा दे लोकां ने राजे दे अगे जाके पुकारां कीतियां। जाए दल रावर बिगार कर बार बार, राजे सुन सार को पठायो है यो चार कर। कहिंदा कि तुहाडा दल जांदा है हर एक तरफ जाके बहुता बिगाड़ बार बार पैदा करदा है। राजे ने जदों एक खबर पाई है ते फिर उसने मैनू तुहाडे कोल भेजे। छीमा तार पुल चुक बख्शो हमारी अब, हृदय ते बिसारो सब कोप जो उदार कर। कहिंदा कि राजा कहिंदा कि जो मैं गलतियां पहला कर चुका हां उन्हां सारियां गलतियां दी माफी दे दियो, मैनू बख्श लो ते जेड़े तुहाडे सिख उपद्रव पैदा कर रहे ने इन्हां नू रोको। हृदय ते विसारो सब कोप जो उदर कर, पाव के जेड़ा तुसी अपने मन दे विच राजे प्रति गुस्सा धारण कीता होया उस नू दूर कर दियो। द्वैष को प्रहार कर, संत को विचार कर, बसिए बिहार कर पावते शिकार कर। दूत कहिंदा कि जिहड़ा राजे दे प्रति तुसी द्वेष धारण कीता होया उस नूं दूर कर दियो ते राजे दे नाल संधि कर लवो, मिलाप कर लवो, इस तों इलावा आराम दे नाल तुसी आनंदपुर नगरी दे विच रह सकदे हो, मन पौंदा शिकार भी कर सकदे हो। पर दूत कहिंदा कि राजे दे प्रति जिहड़ा तुसी द्वेष धारण कीता होया उस नूं सच्चे पातशाह दूर कर दियो। आखे लग वजीर दना दे जी भीम चंद करदा इस कार नू जी बिशन चंद दीवान नू तेज दाचा माफी मंगने लई हुशियार नू जी आया चतर दीवान वकील बनके डिठा गुरां दे आन दरबार नू जी दंग रह गया वेख के शान पारी नाले गुरां दे रूप अपार नू जी भेटा तर राजे वलों बेनती कर हाल दसदा गुरु करतार नू जी माफी मंग राजा करतार सिंगा आया चौंदा करन दीदार नू जी। कवि करतार सिंह जी कैलाश वाली लिखते ने कि उसने आन के आख्या कि राजा तुहाडे तो माफी मंगदा है, तुहाडे नाल मिलाप करना चाहुंदा है, इस करके तुसी अपने मन दे विच जिहड़ा द्वेष धारण कीता है उस नूं दूर कर दियो। दूत सुन ले हो निज राजे को कह दियो सब कारण अच्छे द्वेष हूं को तिन कीन्यो। जदों दूत ने इस तरह दियां गल्लां कीतियां ते फिर सतगुरु सच्चे पातशाह जी अगो बोलदे ने कहिंदे ने हे दूता सुन लै साडी गल नूं ते अपने राजे भीमचंद नूं जा के कह दे कि असीं द्वेष नहीं कीता सगों ते द्वेष साडे नाल उहने पहलां बन्ने। अनक प्रपंच कर बचक जो चह चित रंचक विचार कर क्यों नहीं चिन्यो। सतगुरु जी कहिंदे ने तूं कहना है कि मैं द्वेष कीता है, दरअसल द्वेषी ते राजा भीमचंद है साडे प्रति जिन्हें बड़े प्रपंच करके बहुत ज्यादा कपट करके सानू ठगण दी चेष्टा कीती। रता भी उसने इस गल दी विचार नहीं कीती कि मैनू इस तरह करना नहीं चाहिए। कुंचर प्रसादी है ते छल्यो चाहे बार बार कपटी कुटल जान नहीं हम दिन्यो। हुण सतगुरु गोविंद सिंह जी पुरानी वार्ता दे वल दूत दा ध्यान दवांदे ने कहिंदे ने कि देख प्रसादी हाथी लैण दे वास्ते राजे भीमचंद ने बहुती वारी वल छल करन दी चेष्टा कीती, बार बार उन्ने बहुती वारी मेरे कोल आदमियां नूं भेजा कि मैं उन्हां नूं प्रसादी हाथी दे दियां, पर सतगुरु जी कहिंदे ने कि उस दी कपट ते कुटल दी नीति नूं जाण के असीं अपना प्रसादी हाथी राजे भीमचंद नूं नहीं दित्ता। सार मौर देश में प्रवेश पाए जाए कर ताहें पी कोठाई ठान खोट में प्रवीन्यो। हुण सतगुरु सच्चे पातशाह जी कहिंदे ने कि पहला तो यह गलती कीती कि वल छल दे नाल उन्ने हाथी लैण दा यत्न कीता, फिर सतगुरु जी कहिंदे ने कि जदों असीं नाहण दे इलाके दे विच पाव के पौंटे चले गए उत्थे भी इसने बड़ी खुटियाई नूं पैदा कीता जिहदा मैं बयान करदा। हमारे दीवान को सुगिर चहान को महान सावधान को परे सो कैसे पान में। सतगुरु जी कहिंदे ने कि राजे फतेह शाह दी लड़की दे व्याह दे विच असीं अपने दीवान नंद चंद नूं भेजिया, पर इस राजे भीमचंद ने दूजियां सारियां दे नाल मिलके मेरे दीवान नूं मारन दी कोशिश कीती। महान सावधान को परे सो कैसे पान में, पाव के मेरा जरा दीवान नंद चंद सी ओ बहुत ज्यादा सावधान सी, ओ अपनी होशियारी दे नाल ते बहादुरी दे नाल इन्हां दे कोलों बच के आ गया, पर इन्हां ने ते मेरे नंद चंद दीवान नूं स्वेत साथियां दे मारन दी कोशिश कीती सी। पिछे तुसी इतिहास नूं सुन चुके हो कि श्रीनगर दे विच जदों नंद चंद दया राम पुरोहित बहुते सारे सिखां दे नाल पहुंचे सन ते जदों वापस आउण लगे सन उदों सारयां दा मिलाप हो गया सी राजयां दा ते घाटे वाली जगह दे उत्ते रोकण दा यतन कीता, पर सावधानता दे नाल अपनी सुरमताई दे नाल ए सारे निकल के आ गए सन। हुण सतगुरु गोविंद सिंह जी कहिंदे ने कि बड़ा वड्डा खोट कीता कि मेरे सेनापति नूं समेत मेरा सिखां दे मारन दी कोशिश कीती, उह ते चंगी किस्मत दे नाल बहादरी दे नाल मेरा दीवान नंद चंद साथियां दे समेत बच के आ गया, पर राजे दे वल्लों कोई ढिल नहीं होई। पौन फते शाह को बिरोधी हम संग कीन, सेना को सकेल जीत चाहे कम सान में। सतगुरु जी कहिंदे ने के फिर राजे भीम चंद ने अपने कुड़म राजे फतेह शाह नूं बहुता सिखाया ते साडा उस नूं विरोधी बना के बहुती सेना दे के भेजा, जेड़ा के कमसान दा जंग लड़न दे वास्ते आया जित दी आशा नूं धारण करके। ताहा महा लोह न पराजय कर दिने पूप, छानी है न बाते अपवाद में जहान है। सतगुरु जी कहिंदे ने कि उस रण भूमि दे विच अकाल पुरख दी कृपा दे नाल साडी जित होई, साडे वैरियां दी हार होई, ए जिहड़ी गल है ए गुज्जी छिपी नहीं है, ए प्रगट है। अपन नगर हम आण के बसायो अब, सुपाट समूह थे तारे शस्त्र पान में। ते सतगुरु जी कहिंदे ने कि उत्थों असी हुण अपने निज नगर आनंदपुर दे विच आ गए हां, असी इत्थे वस रहे हां, अपने शस्त्रधारी सूरमियां नूं नाल रखदे हां। खेल बे अखेर कौन आण थान जान कहूं, काहे लूर देश में प्रवेश विचरत हैं। ते सतगुरु जी कहिंदे ने कि जिस तरह असी शिकार दे शौकीन हां, इसे तरह साडे जिहड़े सिख ने ओह वी शिकार खेडण दे शौकीन ने, ਉਹ ਸਾਡੇ ਤੋਂ ਬਗੈਰ ਵੀ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਜਾਂਦੇ ਨੇ। ਆਖਿਰਕਾਰ ਇਸ ਬਿਲਾਸਪੁਰ ਰਿਆਸਤ ਦੇ ਵਿਚ ਹੀ ਉਹਨਾਂ ਨੇ ਸ਼ਿਕਾਰ ਖੇਡਣਾ ਹੈ, ਜੇਕਰ ਉਹਨਾਂ ਨੇ ਸ਼ਿਕਾਰ ਖੇਡਣਾ ਹੋਵੇ ਤੇ ਦੂਰ ਕਿੱਥੇ ਜਾ ਸਕਦੇ ਨੇ, ਆਖਿਰਕਾਰ ਇੱਥੇ ਆਸੇ ਪਾਸੇ ਹੀ ਤੇ ਵਿਚਰਨਾ ਹੋਵੇ। ਕਹਾਂ ਬਿਗਾਰਿਓ ਕੋ ਦੁਰਗ ਨਹੀਂ ਛੀਨ ਲਿਓ, ਗ੍ਰਾਮ ਹੁਣਾ ਲੂਟਿਓ ਕੋਈ ਲੀਨ ਤਹਾਂ ਬਿਤ ਹੈ, ਭਾਵ ਕੇ ਕੀ ਵਿਗਾੜ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਭੀਮ ਚੰਦ ਦੇ ਕਿਸੇ ਕਿਲੇ ਦੇ ਉੱਤੇ ਤੇ ਕਬਜ਼ਾ ਨਹੀਂ ਕੀਤਾ, ਕੋਈ ਕਿਲਾ ਤੇ ਨਹੀਂ ਖੋਇਆ, ਕਿਸੇ ਪਿੰਡ ਨੂੰ ਵੀ ਨਹੀਂ ਨੱਪਿਆ, ਨਹੀਂ ਲੁੱਟਿਆ, ਆਖਿਰਕਾਰ ਕਿਸੇ ਦਾ ਧਨ ਵੀ ਚੁਰਾਇਆ ਨਹੀਂ ਹੈ, ਉਹਨੂੰ ਦੁੱਖ ਕਿਉਂ। ਪੰਥ ਹੁਣਾ ਰੋਕਿਓ ਕੋਈ, ਪਾਕੇ ਕ੍ਰਿਸ਼ ਰਹੇ ਸੋਈ, ਕੌਣ ਸੋ ਬਿਗਾੜ ਕੀਨ ਜਾਂ ਤੇ ਦੁੱਖ ਚਿੱਤ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਸਿੱਖਾਂ ਨੇ ਕਿਸੇ ਰਸਤੇ ਨੂੰ ਰੋਕਿਆ ਹੋਇਆ ਨਹੀਂ, ਇਸ ਤੋਂ ਇਲਾਵਾ ਜਿਹੜੀਆਂ ਪੱਕੀਆਂ ਖੇਤੀਆਂ ਨੇ ਉਹ ਖੇਤਾਂ ਦੇ ਵਿੱਚ ਖੜੀਆਂ ਰਹਿੰਦੀਆਂ ਨੇ, ਕੋਈ ਨੁਕਸਾਨ ਕੀਤਾ ਨਹੀਂ ਜਾਂਦਾ। ਕੌਣ ਸੋ ਵਿਗਾੜ ਕੀਨ ਜਾਂ ਤੇ ਦੁੱਖ ਚਿੱਤ ਹੈ, ਭਾਵ ਕਿ ਐਸਾ ਕਿਹੜਾ ਵਿਗਾੜ ਕੀਤਾ ਕਿ ਜਿਹਦੇ ਨਾਲ ਰਾਜੇ ਨੇ ਇੰਨਾ ਜ਼ਿਆਦਾ ਦੁੱਖ ਮੰਨੇ। ਭੀਮ ਚੰਦ ਪੂਪ ਨੇ ਤੁਰੰਗ ਮਨਾ ਦੀਨ ਕੋਈ, ਨਾਲ ਬੰਦੀ ਆਦ ਤਨ ਕਛ ਨਾ ਪੁਚਾਇਓ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਗੱਲ ਕਰਦੇ ਨੇ, ਕਹਿੰਦੇ ਨੇ ਕਿ ਰਾਜੇ ਭੀਮ ਚੰਦ ਨੇ ਭੇਟਾ ਦੇ ਰੂਪ ਦੇ ਵਿੱਚ ਸਾਨੂੰ ਕੋਈ ਘੋੜਾ ਅਰਪਣ ਨਹੀਂ ਕੀਤਾ ਤੇ ਨਾਲ ਬੰਦੀ ਦਾ ਧਨ ਵੀ ਉਸਨੇ ਪੁਚਾਇਆ ਨਹੀਂ ਹੈ। ਸੰਪਾਦਕ ਜੀ ਥੋੜਾ ਜਿਹਾ ਇਸ ਗੱਲ ਦਾ ਜ਼ਿਕਰ ਇਸ ਤਰੀਕੇ ਦੇ ਨਾਲ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਭੀਮ ਚੰਦ ਰਾਜੇ ਨੇ ਕੋਈ ਘੋੜਾ ਨਹੀਂ ਦਿੱਤਾ ਤੇ ਨਾ ਹੀ ਨਾਲ ਬੰਦੀ ਵਾਲਾ ਧਨ ਪੁਚਾਇਆ ਹੈ। ਉਹ ਧਨ ਜੋ ਕੋਈ ਛੋਟਾ ਰਾਜਾ ਆਪਣੇ ਤੋਂ ਵੱਡੇ ਰਾਜੇ ਨੂੰ ਭਰੇ ਉਸ ਨੂੰ ਆਖਿਆ ਜਾਂਦਾ ਹੈ ਨਾਲ ਬੰਦੀ ਦਾ ਧਨ। ਸਤਿਗੁਰੂ ਜੀ ਕਹਿੰਦੇ ਨੇ ਕਿ ਨਾਲ ਬੰਦੀ ਦਾ ਧਨ ਵੀ ਉਸਨੇ ਪੁਚਾਇਆ ਨਹੀਂ ਹੈ। ਸੰਪਾਦਕ ਜੀ ਲਿਖਦੇ ਨੇ ਕਿ ਜਾਪਦਾ ਹੈ ਕਿ ਇਹ ਇਸ਼ਾਰਾ ਗੁਰੂ ਜੀ ਦਾ ਉਸੇ ਕਿਸੇ ਅਹਿਦ ਦੇ ਵੱਲ ਹੈ, ਜੋ ਭੰਗਾਣੀ ਹੋਇਆ ਹੋਵੇ ਤੇ ਰਾਜੇ ਨੇ ਘੋੜੇ ਤੇ ਕੁਛ ਰੁਪਈਏ ਗੁਰੂ ਜੀ ਨੂੰ ਨਜ਼ਰਾਨਾ ਘੱਲਣਾ ਮੰਨਿਆ ਹੋਵੇ ਤੇ ਫੇਰ ਘੱਲਿਆ ਨਾ ਹੋਵੇ। ਗੁਰੂ ਜੀ ਯਾਦ ਕਰਾਉਂਦੇ ਹਨ ਕਿ ਉਸਨੇ ਸ਼ਰਤ ਪੂਰੀ ਨਹੀਂ ਕੀਤੀ, ਪਰ ਅਸਾਂ ਫੇਰ ਵੀ ਉਸਦਾ ਕੁਛ ਵਿਗਾੜ ਨਹੀਂ ਕੀਤਾ। ਸੰਪਾਦਕ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ। ਰਹੋ ਨਿਜ ਦੇਸ਼ ਕਰੋ ਰਾਜ ਕੋ ਅਸ਼ੇਸ਼ ਬੈਠ, ਹਮਰੋ ਨਾ ਦੁਸ਼ ਨਹੀਂ ਕਾਜ ਬਿਗਾਰਿਓ ਹੈ। ਸਤਿਗੁਰੂ ਜੀ ਦੂਤ ਨੂੰ ਕਹਿੰਦੇ ਨੇ ਕਿ ਰਾਜੇ ਭੀਮ ਚੰਦ ਨੂੰ ਆਖੋ ਕਿ ਆਪਣੇ ਰਿਆਸਤ ਦੇ ਵਿਚ ਆਰਾਮ ਦੇ ਨਾਲ ਬੈਠਾ ਰਹੇ, ਅਸੀਂ ਦੁਸ਼ ਨਹੀਂ ਕਰਦੇ, ਸਗੋਂ ਦੁਸ਼ ਤੇ ਬਹੁਤੇ ਜ਼ਿਆਦਾ ਉਸਨੇ ਕੀਤੇ ਨੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇ ਇਹ ਗੱਲ ਵੀ ਸਮਝਦੇ ਹਾਂ ਕਿ ਅਸੀਂ ਕੋਈ ਰਾਜੇ ਦਾ ਅਜੇ ਵੀ ਕਾਰਜ ਵਿਗਾੜ ਨਹੀਂ ਰਹੇ। ਬਾਕ ਪਰਹੂਤ ਸਮ ਦੂਤ ਸੁਣ ਪੂਤ ਮਨ, ਸੂਤ ਕਰੋ ਚਾਹਤ ਸੋ ਬੇਨਤੀ ਅਲਾਇਓ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਵਿੱਤਰ ਮਨ ਦੂਤ ਨੇ ਸੁਣੇ ਸਤਿਗੁਰਾਂ ਦੇ ਬਚਨ, ਉਸ ਦੀ ਚਾਹ ਮੇਲ ਕਰਨ ਦੀ ਹੋਣ ਕਰਕੇ ਫਿਰ ਦੂਤ ਨੇ ਫਿਰ ਚਰਨਾਂ ਦੇ ਵਿੱਚ ਬੇਨਤੀ ਕੀਤੀ। ਰਾਜੇ ਹੂੰ ਕੋ ਮੇਲ ਲਿਓ ਕੀਜੀਏ ਸਨੇਹ ਆਪ, ਕਰਨਾ ਅਛੇਹ ਤੇ ਸਕਲ ਬਨ ਆਇਓ ਹੈ। ਹੱਥ ਜੋੜ ਕੇ ਦੂਤ ਬੇਨਤੀ ਕਰਦਾ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰਦਾ ਹਾਂ ਕਿ ਤੁਸੀਂ ਰਾਜੇ ਭੀਮ ਚੰਦ ਦੇ ਨਾਲ ਆਪਣਾ ਮਿਲਾਪ ਕਰ ਲਓ, ਭਾਵ ਕਿ ਉਹਨੂੰ ਆਪਣੇ ਨਾਲ ਮਿਲਾ ਲਓ, ਸਨੇਹ ਦੇ ਨਾਲ ਪਿਆਰ ਦੇ ਨਾਲ। ਕਰੁਣਾ ਅਛੇਹ ਤੇ ਸਕਲ ਬਨ ਆਇਓ ਹੈ, ਭਾਵ ਕਿ ਪੂਰਨ ਕਿਰਪਾ ਦੇ ਨਾਲ ਤੁਸੀਂ ਸਾਰਾ ਕੁਝ ਕਰ ਸਕਦੇ ਹੋ, ਇਹ ਸੱਚੇ ਪਾਤਸ਼ਾਹ ਚੰਗਾ ਮੌਕਾ ਹੈ। ਬਾਣੀ ਓ ਦੀਨ ਬੇਨਤੀ ਕਰੀ ਮਾਨੀ ਸਤਗੁਰ ਬਾਤ, ਲੈ ਆਵੋ ਨਿਜ ਭੂਪ ਕੋ ਦਰਸੋ ਹੰਕ੍ਰਿਤ ਕਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੇ ਦੂਤ ਨੇ ਬਹੁਤੀ ਵਾਰੀ ਜਦੋਂ ਬਹੁਤੀਆਂ ਬੇਨਤੀਆਂ ਕੀਤੀਆਂ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਤ ਦੀ ਗੱਲ ਨੂੰ ਪ੍ਰਵਾਨ ਕਰ ਲਿਆ। ਕਹਿੰਦੇ ਨੇ ਲੈ ਆਵੋ ਨਿਜ ਭੂਪ ਕੋ ਦਰਸੈ ਹੰਕ੍ਰਿਤ ਕਾਤ, ਠੀਕ ਹੈ ਦੂਤ ਜੇਕਰ ਇਸੇ ਤਰ੍ਹਾਂ ਦੀ ਮਰਜ਼ੀ ਹੈ ਤੇ ਤੂੰ ਰਾਜੇ ਨੂੰ ਸਾਡੇ ਕੋਲ ਲੈ ਆ, ਅਸੀਂ ਉਹਦੀਆਂ ਸਾਰੀਆਂ ਗਲਤੀਆਂ ਨੂੰ ਮਾਫ਼ ਕਰ ਦਿਆਂਗੇ। ਦੁਨਿਆਵੀ ਮਨੁੱਖਾਂ ਦੇ ਵਿੱਚ ਤੇ ਸਤਿਗੁਰੂ ਦੇ ਵਿੱਚ ਇਹੀ ਵੱਡਾਪਣ ਹੁੰਦਾ ਹੈ। ਕਿੰਨਾ ਦੁਆਸ਼ ਕੀਤਾ, ਕਿੰਨਾ ਕੁਝ ਰਾਜੇ ਭੀਮ ਚੰਦ ਨੇ ਕੀਤਾ, ਪਰ ਆਖਿਰਕਾਰ ਸਤਿਗੁਰੂ ਜੀ ਫੇਰ ਵੀ ਨਰਮ ਹੋ ਗਏ ਨੇ। ਸਤਿਗੁਰਾਂ ਨੇ ਕਠੋਰਤਾ ਨੂੰ ਛੱਡ ਦਿੱਤਾ ਤੇ ਸਤਿਗੁਰੂ ਜੀ ਨੇ ਉਹਦੀ ਗੱਲ ਨੂੰ ਪ੍ਰਮਾਣ ਕਰ ਲਿਆ। ਇਹ ਗੁਰੂ ਦੇ ਵਿੱਚ ਵਿਸ਼ਾਲਤਾ ਹੁੰਦੀ ਹੈ, ਗੁਰੂ ਦੇ ਵਿੱਚ ਵੱਡਪਣ ਇਸੇ ਗੱਲ ਦਾ ਹੁੰਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ, ਸਤਿਗੁਰੂ ਜੀ ਪ੍ਰਮਾਣ ਕਰਦੇ ਨੇ, ਬੁਰੇ ਨਾਲ ਸਭ ਕਰਨ ਬੁਰਾਈ, ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਜੋ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇਹਦਾ ਕਹਿਣ ਤੋਂ ਪਾਵੇ ਹੈ ਕਿ ਬੁਰੇ ਮਨੁੱਖ ਦੇ ਨਾਲ ਹਰ ਕੋਈ ਬੁਰਾ ਕਰਦਾ ਹੈ, ਭਾਵ ਕਿ ਜਿਹੜਾ ਬੁਰਾ ਕਰਦਾ ਹੈ ਅਸੀਂ ਕਦੇ ਵੀ ਉਸ ਨੂੰ ਬਖਸ਼ਦੇ ਨਹੀਂ ਹਾਂ, ਖਿਮਾ ਨਹੀਂ ਕਰਦੇ। ਤੁਸੀਂ ਸਾਰੇ ਜਾਣਦੇ ਹੋ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮੇ ਦੇ ਵਿੱਚ ਇਹ ਲਿਖ ਕੇ ਭੇਜਿਆ ਕਿ ਖਿਮਾ ਕਰਦੇ ਨੇ, ਬੋਲ ਕਬੋਲ ਸਹਿ ਜਾਣਾ ਸਭ ਦਾ, ਭਾਵ ਕਿ ਭਾਵੇਂ ਕੋਈ ਮਾੜਾ ਬੋਲੇ ਤਾਂ ਵੀ ਖਿਮਾ ਕਰ ਦੇਣਾ, ਖਿਮਾ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਲਿਖਿਆ ਕਿ ਜੇਕਰ ਤੁਸੀਂ ਖਿਮਾ ਕਰ ਦਿੰਦੇ ਹੋ, ਮਾਫ਼ ਕਰ ਦਿੰਦੇ ਹੋ ਤੇ ਤੁਹਾਡੇ ਹੱਕ ਦੇ ਵਿੱਚ ਗੁਰੂ ਖਲੋਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ ਖਿਮਾ ਕਰਨ ਵਾਲਿਆਂ ਦੇ ਗੁਰੂ ਅੰਗ ਸੰਗ ਹੁੰਦਾ। ਹੁਣ ਤੁਸੀਂ ਇਹ ਵਿਚਾਰ ਲਓ ਕਿ ਗੁਰੂ ਦੀ ਤਾਕਤ ਵੱਡੀ ਹੈ ਕਿ ਜਾਂ ਤੁਹਾਡੇ ਵੈਰੀਆਂ ਦੀ ਤਾਕਤ ਵੱਡੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਖਿਮਾ ਕਰਨੀ ਬਹੁਤ ਵੱਡੀ ਗੱਲ ਹੈ। ਬੁਰੇ ਨਾਲ ਸਭ ਕਰਨ ਬੁਰਾਈ, ਬੁਰੇ ਆਦਮੀ ਦੇ ਨਾਲ ਆਮ ਤੌਰ ਦੇ ਉੱਤੇ ਹਰ ਕੋਈ ਬੁਰਾ ਕਰਦਾ। ਮਾਫ਼ ਕਰਨ ਕਈ ਸਿਆਣੇ, ਪਰ ਕਈ ਐਸੇ ਸਿਆਣੇ ਵੀ ਹੁੰਦੇ ਨੇ ਜਿਹੜੇ ਮਾਫ਼ ਕਰ ਦਿੰਦੇ ਨੇ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਬੁਰੇ ਨਾਲ ਜੋ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਭਾਵ ਕਿ ਬੁਰੇ ਆਦਮੀ ਦੇ ਨਾਲ ਹੋ ਸਕਦਾ ਹੈ ਕਿ ਕੋਈ ਉਸ ਨੂੰ ਮਾਫ਼ ਕਰ ਦੇਵੇ, ਬੁਰਿਆਈ ਨਾ ਕਰੇ, ਪਰ ਬੁਰੇ ਦੇ ਨਾਲ ਜਿਹੜਾ ਚੰਗਾ ਕਰਨਾ, ਬੁਰੇ ਦੇ ਨਾਲ ਵੀ ਜਿਹੜੀ ਨੇਕੀ ਕਰਨੀ ਹੈ ਇਹ ਤੇ ਗੁਰੂ ਨਾਨਕ ਜਾਣਦਾ। ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਐਸੀ ਗੱਲ ਹੈ। ਹੁਣ ਗੁਰੂ ਨਾਨਕ ਦੇ ਬਾਰੇ ਭਾਵੇਂ ਜ਼ਿਕਰ ਕੀਤਾ ਗਿਆ, ਹੁਣ ਗੁਰੂ ਗੋਬਿੰਦ ਸਿੰਘ ਵੀ ਤੇ ਨਾਨਕ ਦਾ ਦਸਵਾਂ ਰੂਪ ਹੈ ਨਾ, ਇੱਕੋ ਹੀ ਤੇ ਜੋਤ ਚਲੀ ਆਉਂਦੀ ਹੈ ਹੁਣ ਤੱਕ ਵੀ। ਇਸ ਕਰਕੇ ਜੇਕਰ ਗੁਰੂ ਨਾਨਕ ਦੀ ਗੱਲ ਹੋਵੇਗੀ ਤੇ ਉਹ ਸਾਰੇ ਗੁਰੂਆਂ ਦੀ ਹੋਵੇਗੀ, ਮੌਜੂਦਾ ਗੁਰੂ ਦੇ ਨਾਲ ਵੀ ਉਹੀ ਜੁੜਿਆ ਹੋਇਆ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਬੁਰੇ ਦੇ ਨਾਲ ਜਿਹੜੀ ਨੇਕੀ ਕਰਨੀ ਹੈ ਇਹ ਗੁਰੂ ਨਾਨਕ ਜਾਣਦਾ ਜਾਂ ਗੁਰੂ ਨਾਨਕ ਦੇ ਬਣਾਏ ਹੋਏ ਸਿੱਖ ਜਾਣਦੇ ਨੇ। ਗੁਰੂ ਨਾਨਕ ਦਾ ਦਸਵਾਂ ਰੂਪ ਜਿਹੜਾ ਸਤਿਗੁਰੂ ਗੋਬਿੰਦ ਸਿੰਘ ਹੈ ਉਹ ਕਹਿੰਦਾ ਠੀਕ ਹੈ, ਮੈਂ ਇਸ ਗੱਲ ਨੂੰ ਮੰਨ ਲੈਂਦਾ ਹਾਂ, ਆਪਣੇ ਹੰਕਾਰ ਨੂੰ ਦੂਰ ਕਰਕੇ ਜੇਕਰ ਰਾਜਾ ਸਾਡੇ ਕੋਲ ਆਵੇਗਾ ਤੇ ਅਸੀਂ ਉਸ ਨੂੰ ਕੁਝ ਨਹੀਂ ਆਖਾਂਗੇ, ਖਿਮਾ ਕਰ ਦਿਆਂਗੇ। ਗੁਰੂ ਪੌਰ ਤੇ ਨਿਮਰ ਬਨ ਲੇਤ ਸਰਬ ਕੁਛ ਪਾਏ, ਹੰਕਾਰੀ ਟੂਟੈ ਗਿਰੈ ਕਹੋ ਗਿਰ ਪਤ ਸੋ ਜਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦੇ ਦਰਵਾਜੇ ਦੇ ਉੱਤੇ ਜਿਹੜਾ ਨਿਮਰਤਾ ਨੂੰ ਧਾਰਨ ਕਰਕੇ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਾ ਕੁਝ ਉਸ ਨੂੰ ਪ੍ਰਾਪਤ ਹੋ ਜਾਂਦਾ। ਹੰਕਾਰੀ ਟੂਟੈ ਗਿਰੈ, ਕਹੋ ਗਿਰਪਤ ਕੋ ਜਾਏ। ਰਾਜੇ ਭੀਮ ਚੰਦ ਨੂੰ ਜਾ ਕੇ ਕਹਿ ਦੇਵੇ ਕਿ ਜਿਹੜਾ ਹੰਕਾਰੀ ਹੈ ਉਹ ਟੁੱਟ ਕੇ ਡਿੱਗ ਪੈਂਦਾ ਤੇ ਜਿਹੜਾ ਨਿਮਰਤਾ ਨੂੰ ਧਾਰਨ ਕਰਦਾ ਉਹਨੂੰ ਹਰ ਇੱਕ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਘਰ ਗੁਰਾਂ ਦਾ ਸਾਫ ਨਿਰਵੈਰ ਪਾਈ, ਬੁਰਾ ਕਦੇ ਵੀ ਕਿਸੇ ਦਾ ਨਹੀਂ ਚਾਵੇ। ਗੁਰ ਗੱਦੀ ਹੈ ਸ਼ੀਸ਼ੇ ਦੇ ਵਾਂਗ ਸਮਝੋ, ਜਿਹਾ ਮੂੰਹ ਹੋਵੇ ਤਿਹਾ ਨਜ਼ਰ ਆਵੇ। ਗੁਰੂ ਜੀ ਕਰੋ ਕਲਪ ਬ੍ਰਿਛ ਵਾਂਗੂ, ਜਿਹੀ ਨੀਤ ਕਰੇ ਤਿਹਾ ਫਲ ਪਾਵੇ। ਆ ਜਾਏ ਬੇਸ਼ੱਕ ਕਰਤਾਰ ਸਿੰਘਾ, ਸਾਡੇ ਵੱਲੋਂ ਨਾ ਜ਼ਰਾ ਵੀ ਖੌਫ ਖਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਿਹੜਾ ਗੁਰੂ ਘਰ ਹੈ, ਜਿਹੜੀ ਗੁਰੂ ਦੀ ਗੁਰਗੱਦੀ ਹੈ, ਉਹ ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ੀਸ਼ੇ ਦੇ ਵਾਂਗ ਹੁੰਦੀ ਹੈ। ਭਾਵ ਕਿ ਸ਼ੀਸ਼ੇ ਦੇ ਵਿੱਚ ਜਦੋਂ ਵੇਖਿਆ ਜਾਂਦਾ ਤੇ ਸ਼ੀਸ਼ਾ ਉਸੇ ਤਰ੍ਹਾਂ ਦਾ ਮੂੰਹ ਦਿਖਾਉਂਦਾ ਜਿਸ ਤਰ੍ਹਾਂ ਦਾ ਮੂੰਹ ਆਦਮੀ ਦਾ ਹੁੰਦਾ। ਭਾਵ ਕਿ ਸ਼ੀਸ਼ੇ ਨੇ ਤੇ ਸੱਚ ਬਿਆਨ ਕਰਨਾ ਹੁੰਦਾ। ਸਤਿਗੁਰੂ ਜੀ ਕਹਿੰਦੇ ਇਸ ਤੋਂ ਇਲਾਵਾ ਗੁਰੂ ਦਾ ਘਰ ਇੱਕ ਕਲਪ ਦੇ ਰੁੱਖ ਵਰਗਾ ਹੈ, ਜਿਹਦੇ ਥੱਲੇ ਆਣ ਕੇ ਜੋ ਵੀ ਕਾਮਨਾ ਕਰਦਾ ਹੈ ਉਹਦੀ ਪੂਰੀ ਹੁੰਦੀ ਹੈ। ਕਿਉਂਕਿ ਕਲਪ ਬ੍ਰਿਖਸ਼ ਜੇਕਰ ਮਨੁੱਖ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਦਾ ਹੈ, ਇਸੇ ਤਰ੍ਹਾਂ ਗੁਰੂ ਘਰ ਵੀ ਕਾਮਨਾ ਨੂੰ ਪੂਰਨ ਕਰਨ ਵਾਲਾ ਇੱਕ ਕਲਪ ਦਾ ਰੁੱਖ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਦੂਤ ਨੂੰ ਕਿ ਬੇਸ਼ੱਕ ਰਾਜਾ ਸਾਡੇ ਦਰਬਾਰ ਦੇ ਵਿੱਚ ਆ ਸਕਦਾ, ਸਾਡੇ ਵੱਲੋਂ ਡਰਨ ਦੀ ਲੋੜ ਨਹੀਂ ਹੈ, ਅਸੀਂ ਉਸ ਨੂੰ ਆਖਾਂਗੇ ਕੁਝ ਨਹੀਂ, ਮਾਫ਼ ਕਰ ਦਿਆਂਗੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਣ ਸਤਿਗੁਰ ਕੇ ਵਾਕ ਵਰ, ਕਿਰਪਾ ਸਣੇ ਰਸ ਸਾਥ, ਨਮੋ ਕਰੀ ਤੇ ਸਮੇਂ ਉਠ ਚਲਿਓ ਨਿਕਟ ਗਿਰ ਨਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਤ ਨੇ ਕਿਰਪਾ ਭਰੇ ਵਾਕ ਸਤਿਗੁਰਾਂ ਦੇ ਐਸੇ ਸੁਣੇ ਤੇ ਫਿਰ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਜਾਣ ਦੇ ਵਾਸਤੇ ਰਾਜੇ ਦੇ ਕੋਲ ਤਿਆਰ ਹੋ ਗਿਆ। ਬਾਜ ਪੈ ਰੂੜ ਕਰ ਜਾਣ ਗਤ ਗੁਣ ਔਰ, ਗੁਰੂ ਗੁਣ ਰੂੜ ਕੋ ਵਿਚਾਰਤ ਸਿਧਾਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਤ ਨੇ ਘੋੜੇ ਦੀ ਸਵਾਰੀ ਕੀਤੀ ਹੈ, ਚੱਲ ਪਿਆ ਹੈ ਛੇਤੀ ਦੇ ਨਾਲ ਰਾਜੇ ਭੀਮ ਚੰਦ ਦੇ ਵੱਲ, ਪਰ ਗੁਰੂ ਜੀ ਦੀ ਗੂੜੀ ਜਿਹੜੀ ਗਤੀ ਹੈ ਉਸ ਨੂੰ ਜਾਣ ਚੁੱਕਾ ਹੈ। ਸਤਿਗੁਰਾਂ ਦੇ ਗੁਣਾਂ ਦਾ ਮਨ ਦੇ ਵਿੱਚ ਵਿਚਾਰ ਕਰਦਾ ਹੋਇਆ ਉਹ ਜਾ ਰਿਹਾ। ਤਾਤਕਾਲ ਗਯੋ ਭੀਮ ਚੰਦ ਕੋ ਮਿਲਤ ਪਯੋ, ਜਿਤਕ ਪ੍ਰਸੰਗ ਥਿਓ ਸਕਲ ਉਚਾਰਿਓ। ਦੂਤ ਤਤਕਾਲ ਹੀ ਰਾਜੇ ਭੀਮ ਚੰਦ ਦੇ ਕੋਲ ਜਾ ਪਹੁੰਚਿਆ, ਜਾ ਕੇ ਸਾਰਾ ਪ੍ਰਸੰਗ ਉਸ ਨੇ ਰਾਜੇ ਨੂੰ ਸੁਣਾਇਆ। ਆਪ ਹੈ ਕਿਰਪਾਲ ਨਹੀਂ ਬਕਰਤਾ ਕੋ ਖਿਆਲ ਕੁਛ, ਚਾਲੀਏ ਯੋ ਤਲ ਸਭ ਕਾਰਜ ਸੁਧਰਿਓ ਹੈ। ਰਾਜੇ ਨੂੰ ਜਾ ਕੇ ਦੂਤ ਕਹਿੰਦਾ ਕਿ ਹੁਣ ਤੇ ਸਤਿਗੁਰੂ ਜੀ ਕਿਰਪਾਲੂ ਹੋ ਗਏ ਨੇ, ਉਹਨਾਂ ਦੇ ਮਨ ਦੇ ਵਿੱਚ ਟੇੜਤਾਈ ਦਾ ਕੋਈ ਵੀ ਭਾਵ ਨਹੀਂ ਹੈ, ਇਸ ਕਰਕੇ ਛੇਤੀ ਦੇ ਨਾਲ ਤੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਜਾ, ਤੇਰੇ ਸਾਰੇ ਕਾਰਜ ਸੌਰ ਜਾਣਗੇ। ਆਨੰਦ ਬਿਲੰਦ ਹੋਏ ਰਹੋ ਹੈ ਆਨੰਦਪੁਰ, ਜਿੱਤ ਕਿਤ ਬੀਰ ਬ੍ਰਿੰਦ ਦਲ ਕੇ ਨਿਹਾਰਿਓ। ਦੂਤ ਕਹਿੰਦਾ ਕਿ ਆਨੰਦਪੁਰ ਨਗਰੀ ਦੇ ਵਿੱਚ ਬਹੁਤ ਵੱਡੇ ਵੱਡੇ ਆਨੰਦ ਹੋ ਰਹੇ ਨੇ, ਬੜੀਆਂ ਖੁਸ਼ੀਆਂ ਹੋ ਰਹੀਆਂ ਨੇ, ਜਿੱਥੇ ਕਿੱਥੇ ਮੈਂ ਦੇਖ ਕੇ ਆਇਆ ਹਾਂ ਕਿ ਗੁਰੂ ਦੀ ਸੈਨਾ ਦੇ ਲੋਕ ਹੀ ਵਿਚਰਦੇ ਨੇ। ਕੀ ਜਨੇ ਜਮੇਲ ਗਣ ਬੀਰਨ ਸਕੇਲ ਕਰ, ਗੁਰੂ ਹਰ ਖਾਏ ਕਹਿ ਹਰ ਖਨਿਜ ਤਾਰੀਏ। ਦੂਤ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਜਾ ਕੇ ਬਹੁਤੇ ਸਾਰੇ ਸੂਰਮਿਆਂ ਦੇ ਨਾਲ ਜਾ ਕੇ ਗੁਰੂ ਦੇ ਨਾਲ ਮਿਲਾਪ ਕਰ ਲੈ, ਗੁਰੂ ਜੀ ਦੀ ਪ੍ਰਸੰਨਤਾ ਨੂੰ ਹਾਸਲ ਕਰ, ਉਹਨਾਂ ਨੂੰ ਖੁਸ਼ ਕਰ ਲੈ, ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਤੇ ਰਹਿਮਤ ਕਰਨ। ਕਰਾਮਾਤ ਸਾਹਿਬ ਸੁਜਾਨ ਕੋ ਸੁਜਾਨ ਮਨ, ਬੰਦਨ ਚਰਨ ਕਰ ਬੇਨਤੀ ਉਚਾਰੀਏ। ਕਹਿੰਦਾ ਹੈ ਕਿ ਕਰਾਮਾਤਾਂ ਦੇ ਸਾਹਿਬ ਨੇ, ਕਰਾਮਾਤਾਂ ਦੇ ਮਾਲਕ ਨੇ, ਸ੍ਰੇਸ਼ਟ ਬੁੱਧੀ ਦੇ ਵੀ ਮਾਲਕ ਨੇ, ਐਸਾ ਤੂੰ ਸਤਿਗੁਰਾਂ ਨੂੰ ਆਪਣੇ ਮਨ ਦੇ ਵਿੱਚ ਜਾਣ ਲਾ, ਜਾ ਕੇ ਚਰਨਾਂ ਤੇ ਨਮਸਕਾਰ ਕਰ ਤੇ ਬੇਨਤੀ ਕਰ। ਆਪਣੋ ਯਸ਼ੇਸ਼ ਦੇਸ਼ ਹੋਤ ਜੋ ਕਲੇਸ਼ ਵੇਸ, ਗੋਪਤਾ ਵਿਸ਼ੇਸ਼ ਬਣ ਨਿਕੇ ਹੀ ਉਬਾਰੀਏ। ਕਹਿੰਦਾ ਹੈ ਕਿ ਤੇਰਾ ਜਿਹੜਾ ਸਾਰੇ ਦਾ ਸਾਰਾ ਇਲਾਕਾ ਹੈ ਉਹਦੇ ਵਿੱਚ ਬਹੁਤਾ ਕਲੇਸ਼ ਵਧਿਆ ਹੋਇਆ। ਇਹ ਕਲੇਸ਼ ਤਾਂ ਹੀ ਦੂਰ ਹੋ ਸਕਦਾ ਹੈ ਜੇਕਰ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚੇਗਾ, ਉਹਨਾਂ ਨੂੰ ਜਾ ਕੇ ਅਰਜ ਕਰੇਗਾ। ਦਵੈਸ਼ ਕੋਣਾ ਲੇਸ਼ ਧਰ ਮੁਦਤ ਹਮੇਸ਼ ਰਹੋ ਮਾਣ ਉਪਦੇਸ਼ ਕੋ ਕਪਟ ਨਿਰਵਾਰੀਏ। ਕਹਿੰਦਾ ਕਿ ਦਵੈਸ਼ ਨੂੰ ਲੇਸ਼ ਮਾਤਰ ਵੀ ਮਨ ਦੇ ਵਿੱਚ ਧਾਰਨ ਨਾ ਕਰ, ਜੇਕਰ ਦਵੈਸ਼ ਨੂੰ ਛੱਡੇਗਾ ਤੇ ਜ਼ਿੰਦਗੀ ਭਰ ਖੁਸ਼ੀ ਦੇ ਵਿੱਚ ਰਵੇਗਾ। ਇਸ ਤੋਂ ਇਲਾਵਾ ਗੁਰੂ ਜਿਹੜਾ ਤੈਨੂੰ ਉਪਦੇਸ਼ ਦੇਣ, ਉਸ ਉਪਦੇਸ਼ ਨੂੰ ਮੰਨਣਾ ਹੈ, ਸਾਰੇ ਕਪਟ ਨੂੰ ਸਾਰੇ ਛਲ ਨੂੰ ਦੂਰ ਕਰ ਦੇ। ਸੁਣ ਕੇ ਵਕੀਲ ਤੇ ਸੁਸ਼ੀਲ ਕੋ ਛੁਬੀਲੋ ਰੂਪ ਭੂਪਤ ਹਠੀਲੋ ਹਠ ਤਿਆਗ ਤਾਤ ਕਾਲ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਵਕੀਲ ਨੇ, ਜਦੋਂ ਦੂਤ ਨੇ ਇਸ ਤਰੀਕੇ ਦੇ ਨਾਲ ਸੁਸ਼ੀਲਤਾ ਦੀਆਂ ਗੱਲਾਂ ਕੀਤੀਆਂ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਚਲਿਆ ਜਾ, ਉਹ ਛਬੀਲੇ ਨੇ ਉਹ ਤੈਨੂੰ ਮਾਫ ਕਰ ਦੇਣਗੇ, ਆਪਣੇ ਹੱਠ ਨੂੰ ਛੱਡ ਦੇ। ਫਿਰ ਕਵੀ ਜੀ ਲਿਖਦੇ ਨੇ ਕਿ ਰਾਜੇ ਨੇ ਆਪਣੇ ਹੱਠ ਨੂੰ ਤਤਕਾਲ ਹੀ ਛੱਡ ਦਿੱਤਾ। ਪੇਟਣ ਸਕੇਲ ਕਰ ਚੜਿਓ ਗਜ ਪੇਲ ਕਰ ਫੌਜਨ ਕੋ ਮੇਲ ਕਰ ਧਾਰਤ ਯੋ ਤਾਲ ਕੋ। ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਵਾਸਤੇ ਜਿਹੜੀਆਂ ਭੇਟਾਂ ਲੈ ਕੇ ਜਾਣੀਆਂ ਸਨ ਉਹਨਾਂ ਨੂੰ ਰਾਜੇ ਨੇ ਇਕੱਤਰ ਕਰਵਾਇਆ ਹੈ, ਹਾਥੀ ਦੀ ਸਵਾਰੀ ਕੀਤੀ ਹੈ ਤੇ ਬਹੁਤੀ ਸਾਰੀ ਫੌਜ ਨੂੰ ਨਾਲ ਲੈ ਕੇ ਚੱਲ ਪਿਆ ਕਾਲੀ ਦੇ ਨਾਲ ਆਨੰਦਪੁਰ ਦੇ ਵੱਲ। ਮਾਰਗ ਪਿਆਣ ਕਰ ਆਨੰਦਪੁਰ ਕੋ ਥਾਣ ਆਣ ਕਰ ਉਤਰਿਓ ਮਹਾਨ ਮਹੀ ਪਾਲ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਛੇਤੀ ਦੇ ਨਾਲ ਆਨੰਦਪੁਰ ਦੇ ਰਸਤੇ ਤੇ ਚੱਲਿਆ ਹੈ, ਆਣ ਥਾਣ ਕਰ ਉਤਰਿਓ ਮਹਾਨ ਭਾਵ ਕੇ ਆਨੰਦਪੁਰ ਦੇ ਵਿੱਚ ਆਖਰਕਾਰ ਰਾਜਾ ਫੌਜ ਦੇ ਸਮੇਤ ਪਹੁੰਚਿਆ ਤੇ ਜਾ ਕੇ ਆਨੰਦਪੁਰ ਦੇ ਵਿੱਚ ਡੇਰਾ ਲਾਇਆ। ਸੁਧ ਕੋ ਸੁਣਤ ਸੁਧ ਲੈਵੇ ਤੇ ਆਨੰਦ ਚੰਦ ਭੇਜੋ ਸ੍ਰੀ ਗੋਬਿੰਦ ਸਿੰਘ ਰਾਜਨੀਤੀ ਚਾਲ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਖਬਰ ਮਿਲੀ ਹੈ ਕਿ ਰਾਜਾ ਭੀਮ ਚੰਦ ਮਿਲਣ ਦੇ ਵਾਸਤੇ ਆਇਆ ਹੈ, ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜਨੀਤੀ ਦੀ ਚਾਲ ਨੂੰ ਸਮਝ ਕੇ, ਤਰੀਕੇ ਨੂੰ ਵਿਚਾਰ ਕੇ ਆਪਣੇ ਦੀਵਾਨ ਆਨੰਦ ਚੰਦ ਨੂੰ ਰਾਜੇ ਨੂੰ ਮਿਲਣ ਦੇ ਵਾਸਤੇ ਭੇਜਿਆ। ਖਾਣ ਪਾਣ ਦਾਨ ਤ੍ਰਿਣ ਦਿਨ ਵਿਸ਼ਾਲ ਤਬ ਪਾਛਲੇ ਪਹਿਰ ਠਹਿਰਾਇਓ ਮੇਲ ਆਵ ਨੂੰ। ਖਾਣ ਪੀਣ ਦੇ ਵਾਸਤੇ ਸਾਰੀਆਂ ਚੀਜ਼ਾਂ ਭੇਜੀਆਂ ਗਈਆਂ ਨੇ, ਇਸ ਤੋਂ ਇਲਾਵਾ ਘੋੜਿਆਂ ਤੇ ਹਾਥੀਆਂ ਆਦਿਕਾਂ ਦੇ ਵਾਸਤੇ ਵੀ ਘਾਹ ਪੱਠਾ ਬਹੁਤਾ ਸਾਰਾ ਭੇਜਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਨੰਦ ਚੰਦ ਦੇ ਹੱਥ ਇਹ ਸੰਦੇਸ਼ਾ ਘੱਲਿਆ ਕਿ ਜੇਕਰ ਰਾਜੇ ਨੇ ਸਾਨੂੰ ਮਿਲਣਾ ਹੈ ਤੇ ਦਿਨ ਦੇ ਪਿਛਲੇ ਪਹਿਰ ਉਹ ਦਰਬਾਰ ਦੇ ਵਿੱਚ ਆਵੇ, ਉੱਥੇ ਹੀ ਅਸੀਂ ਰਾਜੇ ਦੇ ਨਾਲ ਮੁਲਾਕਾਤ ਕਰਾਂਗੇ। ਬੀਜੀਆ ਕੋ ਪਾਣ ਕਰ ਸੱਚ ਤਨ ਠਾਣ ਕਰ ਬਾਹਰ ਇਸ਼ਨਾਨ ਕਰ ਪੁਸ਼ਪ ਮੰਗਾਵਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਪਹਿਰ ਤੋਂ ਬਾਅਦ ਸਤਿਗੁਰੂ ਜੀ ਉੱਠੇ ਨੇ, ਸੁੱਖੇ ਦੀ ਦੇਗ ਨੂੰ ਛਕਿਆ ਹੈ, ਇਸ਼ਨਾਨ ਪਾਣੀ ਕੀਤਾ ਤੇ ਫਿਰ ਨਵੇਂ ਚੋਲੇ ਨੂੰ ਮੰਗਵਾਇਆ। ਸੁੰਦਰ ਪਹਿਰ ਕਰ ਭੂਖਣ ਰਤਨ ਜਰ ਗਰ ਸ਼ਮਸ਼ੇਰ ਸਮ ਸ਼ੇਰ ਹੈ ਦਿਖਾਵਨੋ। ਭਾਵ ਕੇ ਨਵੇਂ ਚੋਲੇ ਨੂੰ ਪਹਿਨਿਆ, ਸੁੰਦਰਤਾ ਦੇ ਨਾਲ ਗਹਿਣਿਆਂ ਨੂੰ ਤੇ ਹਥਿਆਰਾਂ ਨੂੰ ਸਤਿਗੁਰਾਂ ਨੇ ਧਾਰਨ ਕੀਤਾ ਹੈ ਤੇ ਫਿਰ ਸਤਿਗੁਰੂ ਜੀ ਇਸ ਤਰ੍ਹਾਂ ਤਿਆਰ ਬਾਰ ਤਿਆਰ ਹੋਏ ਨੇ ਜਿਵੇਂ ਸ਼ੇਰ ਹੋਵੇ। ਨਿਠਰ ਕੋ ਦੰਡ ਪੁੱਜ ਦੰਡ ਕੇ ਸਿਕੰਦ ਤਾਰ ਤੀਖਣ ਖਤੰਗ ਕੀਨ ਪਾਣ ਮੈਂ ਫਿਰਾਵਨੋ। ਸਤਿਗੁਰਾਂ ਨੇ ਕਠੋਰ ਧਨੁਸ਼ ਨੂੰ ਆਪਣੇ ਮੋਢੇ ਦੇ ਉੱਤੇ ਟੰਗਿਆ ਹੈ, ਇੱਕ ਤਿੱਖੇ ਤੀਰ ਨੂੰ ਸਤਿਗੁਰਾਂ ਨੇ ਆਪਣੇ ਹਸਤ ਕਮਲ ਦੇ ਵਿੱਚ ਫੜਿਆ, ਇੱਧਰ ਉੱਧਰ ਉਸ ਨੂੰ ਘੁਮਾ ਕੇ ਦੇਖਣ ਲੱਗੇ। ਕੇਹਰੀ ਗਵਨ ਪਗ ਪੰਕਜ ਰਵਨ ਚਲੋ ਸਭਾ ਕੇ ਸਥਾਨ ਮੈਂ ਪਿਆਣ ਆਪ ਕੀਨਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੇਰ ਦੀ ਚਾਲ ਦੇ ਵਾਂਗ ਚਲਦੇ ਜਾ ਰਹੇ ਨੇ। ਜਦੋਂ ਸਤਿਗੁਰੂ ਜੀ ਚਲਦੇ ਨੇ ਉਸ ਵੇਲੇ ਸਤਿਗੁਰਾਂ ਦੇ ਚਰਨ ਜਦੋਂ ਧਰਤੀ ਦੇ ਉੱਤੇ ਪੈਂਦੇ ਨੇ, ਪਗ ਪੰਕਜ ਰਵਨ ਚਲੋ ਸਭਾ ਕੇ ਸਥਾਨ ਮੈਂ ਪਿਆਣ ਆਪ ਕੀਨਿਓ। ਭਾਵ ਕੇ ਸਤਿਗੁਰੂ ਜੀ ਚਰਨਾਂ ਦੇ ਨਾਲ ਚੱਲ ਕੇ ਹੀ ਸਭਾ ਵਾਲੀ ਜਗ੍ਹਾ ਦੇ ਵੱਲ ਜਾ ਰਹੇ ਨੇ, ਸ਼ੇਰ ਦੀ ਚਾਲ ਦੇ ਵਾਂਗ। ਨਾਲੇ ਸਤਿਗੁਰਾਂ ਨੇ ਸਾਰਿਆਂ ਨੂੰ ਹੁਕਮ ਕੀਤਾ ਕਿ ਚਲੋ ਸਾਰੇ ਸਭਾ ਦੇ ਵਿੱਚ ਪਹੁੰਚੋ। ਕੰਚਨ ਸਿੰਘਾਸਨ ਤੇ ਬੈਠੇ ਸੁਖ ਆਸਣ ਸੋ ਨਿਕਟ ਸਰਾਸਨ ਟਿਕਾਏ ਦ੍ਰਿੜ ਲੀਨਿਓ। ਸਤਿਗੁਰੂ ਜੀ ਸਭਾ ਦੇ ਵਿਚ ਪਹੁੰਚੇ ਨੇ। ਸਤਿਗੁਰਾਂ ਦੇ ਬੈਠਣ ਦੇ ਵਾਸਤੇ ਸੋਨੇ ਦਾ ਸਿੰਘਾਸਨ ਸੀ। ਸਤਿਗੁਰੂ ਜੀ ਉਸ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੋ ਗਏ ਨੇ। ਸਤਿਗੁਰਾਂ ਨੇ ਆਪਣਾ ਜਿਹੜਾ ਕਠੋਰ ਤਨਸ਼ ਸੀ ਉਸ ਨੂੰ ਦ੍ਰਿੜਤਾ ਦੇ ਨਾਲ ਆਪਣੇ ਲਾਗੇ ਰੱਖਿਆ। ਚੌਰ ਦਰ ਚੌਰ ਚਾਰ ਚਾਰ ਦੇ ਛਟੋਰ ਕਰ ਸ਼ੋਭਾ ਕੋ ਬਡਾਵੇ ਸਮ ਕਿਰਨੋ ਕੀ ਚੀਨੀਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰੂ ਜੀ ਬੈਠੇ ਉਸ ਵੇਲੇ ਜਿਹੜਾ ਚੌਰ ਬਰਦਾਰ ਸੀ ਜਿਹੜਾ ਚੌਰੀ ਕਰਨ ਵਾਲਾ ਸੀ ਉਹਨੇ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰਨਾ ਸ਼ੁਰੂ ਕੀਤਾ ਹੈ। ਸੁੰਦਰ ਚੌਰ ਕਵੀ ਜੀ ਲਿਖਦੇ ਨੇ ਕਿ ਚਾਰੇ ਪਾਸੇ ਸਤਿਗੁਰਾਂ ਦੇ ਸੀਸ ਦੇ ਉੱਤੇ ਘੁੰਮ ਰਿਹਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਸਤਿਗੁਰਾਂ ਦੀ ਸੋਭਾ ਨੂੰ ਵਧਾ ਰਿਹਾ। ਫਰਸ਼ ਅਨੇਕ ਰੰਗ ਸਜਿਓ ਸਭ ਬਿਉਂਤ ਸੰਗ ਸਾਬਾ ਮੈਂ ਸੁਗੰਧ ਤਾਂ ਕਿ ਰੰਗ ਛੋਰ ਦਿਨਿਓ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਅਨੇਕਾਂ ਪ੍ਰਕਾਰ ਦੀਆਂ ਵਿਛਾਈਆਂ ਕੀਤੀਆਂ ਗਈਆਂ ਸਨ ਸਭਾ ਦੇ ਵਿੱਚ। ਇਸ ਤੋਂ ਇਲਾਵਾ ਸੁਗੰਧੀਦਾਰ ਚੀਜ਼ਾਂ ਦਾ ਛਿੜਕਾਅ ਵੀ ਕੀਤਾ ਗਿਆ ਸੀ। ਆਇਓ ਨੰਦ ਚੰਦ ਕਰ ਬੰਦਨਾ ਕੋ ਦਇਆ ਰਾਮ ਪ੍ਰੋਧਾ ਮਹਾਂਵੀਰ ਤੀਨ ਪ੍ਰਾਤ ਥਿਰੇ ਥਾਨ ਮੈਂ। ਉਸ ਵੇਲੇ ਸਤਿਗੁਰਾਂ ਦੇ ਹਜੂਰ ਦੀਵਾਨ ਨੰਦ ਚੰਦ ਦਇਆ ਰਾਮ ਪ੍ਰੋਹਤ ਤੇ ਸਤਿਗੁਰਾਂ ਦੇ ਤਿੰਨ ਭਰਾ ਬੀਬੀ ਵੀਰੂ ਜੀ ਦੇ ਸਪੁੱਤਰ ਆ ਪਹੁੰਚੇ। ਬ੍ਰਿੰਦ ਜੇ ਮਸੰਦ ਤਨ ਸੰਚਿਤ ਬਿਲੰਦ ਡੀਲ ਬੈਠੇ ਜਥਾ ਯੋਗ ਸਭ ਆਣ ਕੇ ਦੀਵਾਨ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤੇ ਸਾਰੇ ਵੱਡੇ ਵੱਡੇ ਮਸੰਦ ਜਿਹੜੇ ਕਿ ਗੁਰੂ ਘਰ ਦੀ ਉਗਰਾਹੀ ਨੂੰ ਇਕੱਠਾ ਕਰਦੇ ਸਨ ਵੱਡੇ ਵੱਡੇ ਸਰੀਰਾਂ ਵਾਲੇ ਮਸੰਦ ਵੀ ਆਣ ਕੇ ਸਭਾ ਦੇ ਵਿੱਚ ਬੈਠੇ ਨੇ। ਐਂਠਦਾਰ ਵੀਰ ਬਾਰ ਧਾਰ ਕੇ ਸਰੀਰ ਚੀਰ ਆਏ ਸੁਧ ਸੁਣ ਤਾਰ ਆਯਦ ਕੋ ਪਾਨ ਮੈਂ। ਇਸ ਤੋਂ ਇਲਾਵਾ ਅੜੀਅਲ ਤੇ ਬਹੁਤ ਬਹਾਦਰ ਜਿਹੜੇ ਸੂਰਮੇ ਨੇ ਉਹ ਵੀ ਸੁੰਦਰ ਕੱਪੜਿਆਂ ਨੂੰ ਤੇ ਹਥਿਆਰਾਂ ਨੂੰ ਧਾਰਨ ਕਰਕੇ ਉਸ ਸਭਾ ਦੇ ਵਿੱਚ ਖਬਰ ਨੂੰ ਪਾ ਕੇ ਆ ਪਹੁੰਚੇ। ਮਾਤਲ ਕਿਰਪਾਲ ਬਹੁ ਯੋਧਾ ਜਿਸ ਨਾਲ ਆਏ ਧੀਰਜ ਬਿਸਾਲੇ ਔਰ ਬਕਨ ਬਖਾਨ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਮਾਮਾ ਕਿਰਪਾਲ ਜੀ ਜਿਹੜੇ ਕਿ ਬਹੁਤ ਵੱਡੇ ਯੋਧੇ ਨੇ ਉਹ ਵੀ ਆਏ ਨੇ ਧੀਰਜਤਾ ਨੂੰ ਧਾਰਨ ਕਰਕੇ। ਭੇਜੋ ਚੋਬਦਾਰ ਲਿਆਓ ਫੂਪ ਕੋ ਹਕਾਰ ਅਬ ਪਾਏ ਕੇ ਰਜਾਏ ਤਤਕਾਲ ਤਹਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਪੂਰੀ ਸਭਾ ਸਜ ਗਈ ਸਭਾ ਦੇ ਵਿੱਚ ਸਤਿਗੁਰਾਂ ਦੇ ਸਾਰੇ ਸਿੱਖ ਵੀ ਪਹੁੰਚ ਗਏ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਸ ਨੂੰ ਹੁਕਮ ਕੀਤਾ ਲਿਆਓ ਫੂਪ ਕੋ ਹਕਾਰ ਅਬ। ਸਤਿਗੁਰੂ ਜੀ ਕਹਿੰਦੇ ਨੇ ਕਿ ਜਾਓ ਰਾਜੇ ਭੀਮ ਚੰਦ ਨੂੰ ਹੁਣ ਬੁਲਾ ਕੇ ਲੈ ਆਵੋ। ਪਾਏ ਕੇ ਰਜਾਏ ਤਤਕਾਲ ਤਹਾਂ ਆਨਿਓ ਪਾਪ ਕੇ ਪਾ ਕੇ ਰਜਾ ਨੂੰ ਤਤਕਾਲ ਹੀ ਸਤਿਗੁਰਾਂ ਦਾ ਦਾਸ ਰਾਜੇ ਨੂੰ ਬੁਲਾ ਕੇ ਲੈ ਆਇਆ। ਬੀਰਨ ਵਜ਼ੀਰਨ ਕੋ ਸੰਗ ਲੈ ਬਹੀਰ ਬਹੁ ਆਣ ਭੀਮ ਚੰਦ ਨੇ ਪ੍ਰਣਾਮ ਪੱਗ ਠਾਨਿਓ। ਰਾਜਾ ਭੀਮ ਚੰਦ ਆਪਣੇ ਬਹੁਤਿਆਂ ਵਜ਼ੀਰਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੀ ਸਭਾ ਦੇ ਵਿਚ ਪਹੁੰਚਿਆ ਹੈ। ਭੀਮ ਚੰਦ ਨੇ ਪ੍ਰਣਾਮ ਪੱਗ ਠਾਨਿਓ ਸਤਿਗੁਰਾਂ ਦੇ ਲਾਗੇ ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਰਾਜੇ ਭੀਮ ਚੰਦ ਨੇ ਮੱਥਾ ਟੇਕਿਆ। ਬਿਸ਼ਨ ਚੰਦ ਨੇ ਕਹਿਆ ਜਾ ਭੇਦ ਸਾਰਾ ਸਤ ਗੁਰੂ ਜੀ ਹੈਨ ਨਿਰਵੈਰ ਰਾਜਾ ਵੈਰ ਉਹਨਾਂ ਦਾ ਕਿਸੇ ਦੇ ਨਾਲ ਨਹੀ ਉਹ ਤਾਂ ਮੰਗਦੇ ਸਭ ਦੀ ਖੈਰ ਰਾਜਾ। ਇਹ ਸੁਣ ਕੇ 200 ਅਸਵਾਰ ਲੈ ਕੇ ਕਰਦਾ ਆਇਆ ਪਹਾੜਾਂ ਦੀ ਸੈਰ ਰਾਜਾ ਹਾਜ਼ਰ ਹੋ ਦਰਬਾਰ ਕਰਤਾਰ ਸਿੰਘਾ ਫੜਦਾ ਗੁਰਾਂ ਦੇ ਆਣ ਕੇ ਪੈਰ ਰਾਜਾ। ਕਵੀ ਕਰਤਾਰ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਸਤਿਗੁਰਾਂ ਦੇ ਦਰਬਾਰ ਦੇ ਵਿਚ ਹਾਜ਼ਰ ਹੋਇਆ ਤੇ ਸਤਿਗੁਰਾਂ ਦੇ ਚਰਨਾਂ ਨੂੰ ਆਣ ਕੇ ਰਾਜੇ ਭੀਮ ਚੰਦ ਨੇ ਫੜ ਲਿਆ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭੀਮ ਚੰਦ ਨੇ ਪ੍ਰਣਾਮ ਪੱਗ ਠਾਨਿਓ ਕਿ ਰਾਜੇ ਭੀਮ ਚੰਦ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਮੱਥਾ ਟੇਕਿਆ। ਹਰ ਪਿਆ ਕੋਰਨ ਕੋ ਹੱਥ ਜੋਰ ਪ੍ਰਭ ਓਰ ਬੈਠੇ ਸੋ ਬਿਲੋਕ ਮੁੱਧ ਪ੍ਰਸ਼ਨ ਬਖਾਨਿਓ। ਰਾਜੇ ਨੇ ਭੇਟਾਵਾਂ ਨੂੰ ਅਰਪਣ ਕੀਤਾ ਹੈ ਤੇ ਫੇਰ ਲਾਗੇ ਬੈਠ ਗਿਆ। ਬੈਠਿਓ ਸੋ ਬਿਲੋਕ ਮੋਦ ਪ੍ਰਸ਼ਨ ਬਖਾਨਿਓ ਬੈਠ ਕੇ ਫੇਰ ਅਰਜ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਰਾਜੇ ਭੀਮ ਚੰਦ ਨੇ। ਕਹਿੰਦਾ ਆਪ ਕੀ ਕਿਰਪਾ ਤੇ ਮੋਕੋ ਕੁਸ਼ਲ ਕਲਿਆਣ ਸਭ ਦੁਲਭ ਦਰਸ ਤੇ ਹਰਖ ਔਰ ਮਾਨਿਓ। ਸਤਿਗੁਰਾਂ ਨੇ ਸੁਖ ਸਾਨ ਦੀ ਖਬਰ ਪੁੱਛੀ ਹੈ, ਹੱਥ ਜੋੜ ਕੇ ਕਹਿੰਦਾ ਕਿ ਤੁਹਾਡੀ ਬੜੀ ਕਿਰਪਾ ਹੈ, ਮੈਂ ਰਾਜੀ ਖੁਸ਼ੀ ਹਾਂ, ਕਲਿਆਣ ਦੇ ਨਾਲ ਹਾਂ, ਦੁਰਲਭ ਦਰਸ ਤੇ ਹਰਖ ਔਰ ਮਾਨਿਓ, ਮੈਂ ਇਸ ਵੇਲੇ ਤੁਹਾਡਾ ਆਣ ਕੇ ਦੁਰਲਭ ਦਰਸ਼ਨ ਕੀਤਾ ਹੈ, ਮੇਰੇ ਮਨ ਦੇ ਵਿਚ ਬੜੀ ਖੁਸ਼ੀ ਹੈ। ਕਾਰਾਮਾਤ ਸਾਹਿਬ ਅਜਾਬ ਚਰਿੱਤਰ ਤੁਮ ਫੇਰ ਮਨ ਦੇਤ ਹੋ ਕੇ ਫੇਰ ਮਨ ਲੇਤ ਹੋ। ਹੱਥ ਜੋੜ ਕੇ ਰਾਜਾ ਕਹਿੰਦਾ ਕਿ ਕਰਾਂ ਮਾਤਾ ਦੇ ਮਾਲਕ ਹੋ, ਤੁਹਾਡੀਆਂ ਜਿਹੜੀਆਂ ਖੇਡਾਂ ਨੇ ਉਹ ਬਹੁਤ ਵਿਲੱਖਣ ਤੇ ਅਲੌਕਿਕ ਨੇ, ਫੇਰ ਮਨ ਦੇਤ ਹੋ ਕੇ ਫੇਰ ਮਨ ਲੇਤ ਹੋ। ਕਵੀ ਸੰਤੋਖ ਸਿੰਘ ਜੀ ਬਹੁਤ ਹੀ ਜ਼ਿਆਦਾ ਵਧੀਆ ਉੱਤਮ ਨਮੂਨਾ ਕਵਿਤਾ ਦਾ ਪੇਸ਼ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਫੇਰ ਮਨ ਦੇਤ ਹੋ ਕੇ ਫੇਰ ਮਨ ਲੇਤ ਹੋ, ਭਾਵ ਕੇ ਸੱਚੇ ਪਾਤਸ਼ਾਹ ਜੀ ਆਪਣੇ ਵੱਲੋਂ ਮਨ ਨੂੰ ਮੋੜ ਦਿੰਦੇ ਹੋ ਕਿ ਆਪਣੀ ਵੱਲ ਮੋੜ ਲੈਂਦੇ ਹੋ, ਭਾਵ ਕਿ ਤੁਹਾਡੇ ਵਿਚ ਐਸੀ ਬਰਕਤ ਹੈ ਕਿ ਕਦੇ ਤੇ ਮਨ ਨੂੰ ਦੂਸਰੇ ਪੁੱਠੇ ਪਾਸੇ ਫੇਰ ਦਿੰਦੇ ਹੋ ਤੇ ਕਦੇ ਸਿੱਧੇ ਪਾਸੇ ਲਾ ਦਿੰਦੇ ਹੋ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਫੇਰ ਮਨ ਦੇਤ ਹੋ ਕੇ ਫੇਰ ਮਨ ਲੇਤ ਹੋ, ਭਾਵ ਕਿ ਕਦੇ ਮਨ ਨੂੰ ਦੂਸਰੀ ਤਰਫ਼ ਕਰ ਦਿੰਦੇ ਹੋ ਤੇ ਕਦੇ ਆਪਣੇ ਵੱਲ ਕਰ ਲੈਂਦੇ। ਮੋਤੇ ਅਪਰਾਧ ਪਯੋ ਭੁੱਲ ਕੋਈ ਅਸਾਧ ਥੀਓ, ਆਦਿਕ ਉਪਾਦ ਕੀਓ ਦੁਸ਼ ਬਿਨ ਹੇਤ ਹੈ। ਕਹਿੰਦਾ ਕਿ ਮੈਂ ਬਹੁਤ ਵੱਡਾ ਅਪਰਾਧ ਕਰ ਚੁੱਕਾ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਰਾਵਰੋ ਬਿਰਧ ਬਖਸ਼ਿੰਦ ਸੁਣਿਓ, ਬ੍ਰਿੰਦ ਹੋ ਤੇ ਬਖਸ਼ੋ ਖਿਮਾ ਤੇ ਨਿਧ ਕਰਨਾ ਨਿਕੇਤ ਹੋ। ਕਹਿੰਦਾ ਕਿ ਬਹੁਤਿਆਂ ਤੋਂ ਤੁਹਾਡੀ ਇਸ ਤਰ੍ਹਾਂ ਦੀ ਤਾਰੀਫ ਸੁਣੀ ਹੈ ਕਿ ਤੁਸੀਂ ਭੁੱਲਾਂ ਕਰਨ ਵਾਲੇ ਨੂੰ ਮਾਫ਼ ਕਰ ਦਿੰਦੇ ਹੋ, ਬਖਸ਼ ਲੈਂਦੇ ਹੋ, ਇਸ ਕਰਕੇ ਤੁਸੀਂ ਤੇ ਦਇਆ ਦੇ ਖਜ਼ਾਨੇ ਹੋ, ਕਿਰਪਾ ਕਰਕੇ ਮੈਨੂੰ ਵੀ ਮਾਫ਼ ਕਰ ਦਿਓ। ਕਹਿੰਦਾ ਰਾਖੀਏ ਸ਼ਰਨ ਤੁਮ ਤਾਰਨ ਤਰਨ ਰੂਪ ਕਾਰਨ ਕਰਨ ਵੱਡੇ ਵੀਰ ਜੰਗ ਖੇਤ ਹੋ। ਕਹਿੰਦਾ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੀ ਸਰਨ ਦੇ ਵਿਚ ਨਿਵਾਸ ਕਰਨ ਦਾ ਮੌਕਾ ਦਿਓ। ਸੱਚੇ ਪਾਤਸ਼ਾਹ ਤੁਸੀਂ ਭਾਵ ਸਾਗਰ ਤੋਂ ਤਾਰਨ ਵਾਲੇ ਹੋ, ਕਾਰਨ ਕਰਨ ਵੱਡੇ ਵੀਰ ਜੰਗ ਖੇਤ ਹੋ, ਭਾਵ ਕੇ ਕਾਰਨ ਵੀ ਆਪੇ ਬਣਦੇ ਹੋ ਤੇ ਕਰਨ ਵਾਲੇ ਕਰਤਾ ਵੀ ਆਪੇ ਬਣਦੇ ਹੋ। ਇਹ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਰਣ ਭੂਮੀ ਨੂੰ ਫਤਿਹ ਕਰਨ ਵਾਲੇ ਵੱਡੇ ਸੂਰਮੇ ਵੀ ਹੋ। ਇਸ ਤਰੀਕੇ ਦੇ ਨਾਲ ਉਸ ਵੇਲੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਮਾਫ਼ੀ ਮੰਗੀ ਤੇ ਬੇਨਤੀ ਕੀਤੀ। ਆਦਰ ਮਾਣ ਦੇ ਨਾਲ ਬਠਾਲ ਲਿਆ, ਬਾਹੋਂ ਫੜ ਕੇ ਰਾਜੇ ਨੂੰ ਪਾਸ ਗੁਰਜੀ, ਸੁਖ ਆਨੰਦ ਪੁੱਛੀ ਹੱਸ ਹੱਸ ਕਰਕੇ, ਨਾਲ ਪਿਆਰ ਕਰ ਬਚਨ ਬਿਲਾਸ ਗੁਰਜੀ। ਲੱਜਾਵਾਨ ਹੋ ਕੇ ਰਾਜਾ ਬਚਨ ਕਰਦਾ, ਮੈਨੂੰ ਬਖਸ਼ ਦੇਣਾ ਮੈਂ ਹਾਂ ਦਾਸ ਗੁਰਜੀ। ਬਹੁਤ ਭਾਰੀਆਂ ਭੁੱਲਾਂ ਹੋ ਗਈਆਂ, ਹੋਇਆ ਮਾਲ ਤੇ ਜਾਨ ਦਾ ਨਾਸ ਗੁਰਜੀ। ਅੱਗੋਂ ਵਾਸਤੇ ਕਰ ਗੁਲਾਮ ਸਮਝੋ, ਮੈਨੂੰ ਆਪ ਦੀ ਬੜੀ ਹੈ ਆਸ ਗੁਰਜੀ। ਰਾਜ ਭਾਗ ਤੇ ਦੇਸ਼ ਆਪ ਦਾ ਹੈ ਅਤੇ ਮੈਂ ਹਾਂ ਆਪ ਦਾ ਦਾਸ ਗੁਰਜੀ। ਇਹ ਪ੍ਰਜਾ ਗਰੀਬ ਪੀ ਆਪ ਦੀ ਹੈ, ਉਹਨਾਂ ਵਾਸਤੇ ਕਰਾਂ ਅਰਦਾਸ ਗੁਰਜੀ। ਸਿੱਖ ਦੇਣ ਨਾ ਉਹਨਾਂ ਨੂੰ ਦੁੱਖ ਜਾ ਕੇ, ਵਰਜ ਛੱਡਿਓ ਕਰ ਕਿਆਸ ਗੁਰਜੀ। ਜੰਗਲ ਪੈ ਸ਼ਿਕਾਰਾਂ ਦੇ ਖੇਡਣੇ ਨੂੰ, ਤੇ ਬੇਅੰਤ ਹੈ ਲੱਕੜੀ ਕਾਸ ਗੁਰਜੀ। ਲੈ ਆਉਣ ਬੇਸ਼ੱਕ ਕਰਤਾਰ ਸਿੰਘਾਂ, ਕੰਮ ਹੋਣ ਸਾਰੇ ਫਿਰ ਰਾਸ ਗੁਰਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੀਆਂ ਬੇਨਤੀਆਂ ਰਾਜੇ ਭੀਮ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਕੀਤੀਆਂ ਨੇ ਕਿ ਸੱਚੇ ਪਾਤਸ਼ਾਹ ਜੰਗਲ ਬਹੁਤੇ ਨੇ, ਸ਼ਿਕਾਰ ਖੇਡਿਆ ਜਾ ਸਕਦਾ, ਇਸ ਤੋਂ ਇਲਾਵਾ ਬੇਅੰਤ ਲੱਕੜੀ ਤੇ ਘਾਹ ਵੀ ਲਿਆਂਦਾ ਜਾ ਸਕਦਾ ਤੁਹਾਡੇ ਸਿੱਖਾਂ ਵੱਲੋਂ, ਪਰ ਸੱਚੇ ਪਾਤਸ਼ਾਹ ਜਰਾ ਆਪਣੇ ਸਿੱਖਾਂ ਨੂੰ ਵਰਜ ਦਿਓ ਕਿ ਉਹ ਪ੍ਰਜਾ ਨੂੰ ਦੁੱਖ ਨਾ ਦੇਣ, ਜੇਕਰ ਇਸ ਤਰ੍ਹਾਂ ਹੋਵੇਗਾ ਤੇ ਸੱਚੇ ਪਾਤਸ਼ਾਹ ਸਾਰੇ ਜਿਹੜੇ ਕਾਰਜ ਨੇ ਉਹ ਸਹਰਨਗੇ। ਇਸ ਤਰ੍ਹਾਂ ਦੀ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਰਾਜੇ ਭੀਮ ਚੰਦ ਨੇ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕੁਝ ਅਗਲੇ ਬਚਨ ਕਰਨਗੇ, ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।